ਸੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕਹੋ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਾ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਹੀ ਦਰਬਾਰੀ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਦ ਗੁਰੂ ਇਹ ਸੰਸਾਰ ਤਾਪ ਹਰਣੇ ਕਰਣਾ ਮੈਂ ਸਭ ਦੁੱਖ ਹਰੋ ਹੇ ਸਰਨ ਯੋਗ ਦਇਆਲ ਹੈ ਦੀਨਾ ਨਾਥ ਮਿਆ ਕਰੋ ਸਰੀਰ ਸਵਸਥ ਕੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ ਸਿਰ ਮਸਤਕ ਰਖਿਆ ਪਾਰ ਬ੍ਰਹਮ ਆਸਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਸਰਵ ਰਖਿਆ ਗੁਰਦਿਆਲ ਪੈ ਦੁਖ ਬਨਾਸਨ ਭਗਤ ਵਛਰ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਡੰਡੋਤ ਬੰਧਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਗ ਸੂਹੀ ਮਹੱਲਾ ਪੰਜਵਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤ ਸਾਹੋ ਤਾਪ ਗਇਆ ਸੰਸਾਰਾ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤ ਸਾਹੋ ਤਾਪ ਗਇਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਣੀ ਤੇਰਿਆ ਸੇਵਕਾ ਜਿਨਾਰ ਨਾਮ ਪਿਆਰਾ ਸਭੇ ਇੱਛਾ ਪੂਰੀ ਆ ਜਾ ਪਾਇਆ ਅਗਮਾ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਸਭੇ ਇੱਛਾ ਪੂਰੀ ਆ ਜਾ ਪਾਇਆ ਅਗਮਾ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਰਾਪਾਰ ਮਿਹਰ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਨੂੰ ਇਸ ਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰਾ ਪ੍ਰਾਪਤ ਹੋਇਆ ਹੈ ਔਰ ਪ੍ਰਬੰਧਕਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਜੀ ਦੀ ਇਸ ਇਮਾਰਤ ਨੂੰ ਖਰੀਦ ਕਰਕੇ ਗੁਰਦੁਆਰੇ ਸਾਹਿਬ ਦਾ ਰੂਪ ਦੇਣਾ ਕੀਤਾ ਹੈ ਔਰ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਕਰਕੇ ਕਥਾ ਕੀਰਤਨ ਦੀ ਜੋ ਮਰਯਾਦਾ ਹੈ ਇਸ ਨੂੰ ਵੀ ਨਾਲ ਨਾਲ ਜਾਰੀ ਕੀਤਾ ਹੈ ਅਤੇ ਨਾਲ ਇਹ ਵੀ ਉੱਦਮ ਕੀਤਾ ਹੈ ਕਿ ਕੀਰਤਨ ਤੋਂ ਉਪਰੰਤ ਬਾਣੀ ਦੀ ਵਿਆਖਿਆ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪਹਿਲੇ ਬਾਣੀ ਦਾ ਨਿਤਨੇਮ ਪਾਠ ਫਿਰ ਕੀਰਤਨ ਫਿਰ ਕਥਾ ਸੋ ਅੰਮ੍ਰਿਤ ਵੇਲੇ ਦਾ ਵਿਚਾਰ ਇਸ ਪ੍ਰਕਾਰ ਹੈ ਕਿ ਤੜਕੇ 4 ਵਜੇ ਸਤਿਗੁਰੂ ਜੀ ਦਾ ਸੋਹਣਾ ਪ੍ਰਕਾਸ਼ ਹੋ ਜਾਣਾ 4 ਤੋਂ 5 ਸ੍ਰੀ ਸੁਖਮਨੀ ਸਾਹਿਬ ਜੀ ਦੇ ਨਿਤਨੇਮ ਉਪਰੰਤ 5 ਤੋਂ 7 ਸ੍ਰੀ ਆਸਾ ਜੀ ਦੀ ਵਾਰ ਦਾ ਮਨੋਹਰ ਕੀਰਤਨ ਫਿਰ 7 ਤੋਂ 8 ਬਾਣੀ ਦੀ ਵਿਆਖਿਆ ਇਸੇ ਤਰ੍ਹਾਂ ਸ਼ਾਮ ਨੂੰ ਫਿਰ ਸ਼ਾਮ ਦੇ ਦੀਵਾਨਾਂ ਵਿੱਚ ਸੋ ਅਸਥਾਨਾਂ ਦੇ ਅਨੁਸਾਰ ਤੀਸਰੇ ਪੈਰ ਬਾਣੀ ਦਾ ਕੀਰਤਨ ਪ੍ਰਾਰੰਭ ਫਿਰ ਤਕਰੀਬਨ 5 ਤੋਂ 6 ਗੁਰਬਾਣੀ ਦੀ ਵਿਆਖਿਆ ਇੱਧਰ ਕੁਝ ਮੌਸਮ ਦਾ ਹਿੰਦੁਸਤਾਨ ਨਾਲੋਂ ਫਰਕ ਰਹਿੰਦਾ ਹੈ ਇਸ ਕਰਕੇ ਫਿਰ ਉਸ ਹਿਸਾਬ ਨਾਲ ਹੀ ਵਿਚਾਰ ਕਰਨੀ ਪੈਂਦੀ ਹੈ ਫਿਰ ਬਾਅਦ ਵਿੱਚ ਸ੍ਰੀ ਰਹਿ ਰਾਜ ਸਾਹਿਬ ਜੀ ਦਾ ਨਿਤਨੇਮ ਅਰਦਾਸ ਆਰਤੀ ਦਾ ਕੀਰਤਨ ਉਪਰੰਤ ਕੀਰਤਨ ਸੋਹਲੇ ਜੀ ਦਾ ਪਾਠ ਸੁਖ ਆਸਣ ਇਸ ਤਰ੍ਹਾਂ ਦੀ ਕੁਝ ਤਖਤਾਂ ਦੀ ਮਰਯਾਦਾ ਹੈ ਸੋ ਬਾਕੀ ਰਹਿਣ ਸੁਣਾਈਆਂ ਦਾ ਹੋਣਾ ਲਗਾਤਾਰ ਕੀਰਤਨ ਦਰਬਾਰ ਜਾਂ ਢਾਡੀ ਦਰਬਾਰ ਕਵੀ ਦਰਬਾਰ ਬਾਣੀ ਦੇ ਵਿਚਾਰ ਹੋਣੇ ਇਹ ਸਮੇਂ ਅਨੁਸਾਰ ਨਿਯਮ ਮੌਕੇ ਮੁਤਾਬਕ ਵਰਤੇ ਜਾਂਦੇ ਹਨ ਸੋ ਬਾਣੀ ਦਾ ਕੀਰਤਨ ਹੋਇਆ ਹੈ ਰਾਗੀ ਸਿੰਘ ਬੜੇ ਪਿਆਰ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਕਰ ਰਹੇ ਸਨ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਅੰਮ੍ਰਿਤ ਸਰੂਪ ਹੈ ਜਦੋਂ ਵੀ ਇਹ ਕਿਸੇ ਵੀ ਪਾਠੀ ਸਿੰਘ ਤੋਂ ਪਾਠ ਦੁਆਰਾ ਜਾਂ ਰਾਗੀ ਸਿੰਘਾਂ ਤੋਂ ਕੀਰਤਨ ਦੁਆਰਾ ਸੁਣੀਏ ਜਾਂ ਫਿਰ ਵਿਆਖਿਆ ਦੁਆਰਾ ਸ਼ਰਵਣ ਕਰੀਏ ਇਹਦਾ ਆਪਣਾ ਆਨੰਦ ਇੱਕ ਅਲੌਕਿਕ ਹੈ ਸੁਆ ਬੱਚੇ ਭਾਈ ਬਾਹਰ ਲੈ ਜਾਓ ਜਾਂ ਇਹਨਾਂ ਨੂੰ ਪਕੜ ਕਰਕੇ ਬਿਠਾਓ ਸੋ ਅੱਜ ਪਹਿਲਾ ਦਿਨ ਸ਼ਾਇਦ ਕਰਕੇ ਤਾਂ ਇਸ ਤਰ੍ਹਾਂ ਹੈ ਸੋ ਬੱਚਿਆਂ ਤੇ ਕੰਟਰੋਲ ਕਰੋ ਇਸ ਤਰ੍ਹਾਂ ਫਿਰ ਘੁੰਮਣ ਘੁਮਾਉਣ ਨਾਲ ਗੱਲ ਨਹੀਂ ਬਣੇਗੀ ਸੋ ਬੱਚਿਆਂ ਵਾਲੀਆਂ ਬੀਬੀਆਂ ਇੱਕ ਪਾਸੇ ਹੋ ਕੇ ਬੈਠੋ ਤਾਂ ਜੋ ਦੋਹਾਂ ਦੇ ਰਸ ਵਿੱਚ ਭੰਗਣਾ ਨਾ ਪਵੇ ਬਾਕੀ ਗੁਰਦੁਆਰਿਆਂ 'ਚ ਤਕਰੀਬਨ ਸ਼ਿਕਾਇਤ ਨਹੀਂ ਮਿਲੀ ਸੋ ਇੱਥੇ ਵੀ ਠੀਕ ਹੋ ਜਾਏਗਾ ਥੋੜ੍ਹਾ ਜਿਹਾ ਬੇਨਤੀ ਹੀ ਕਰਨ ਦੀ ਲੋੜ ਸੀ ਸੋ ਰਹੋ ਵਿਚਾਰ ਕਿਉਂਕਿ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹਨ ਸਾਜ਼ ਵੱਜਦੇ ਹਨ ਥੋੜ੍ਹੀ ਆਵਾਜ਼ ਹੋਵੇ ਵੀ ਫਿਰ ਸਾਜ਼ਾਂ ਦੁਆਰਾ ਕੰਟਰੋਲ ਹੋ ਜਾਂਦੀ ਹੈ ਅਤੇ ਜਦੋਂ ਕਥਾ ਹੁੰਦੀ ਹੈ ਅਤੇ ਫਿਰ ਥੋੜ੍ਹਾ ਇਕਾਗਰਤਾ ਵਧੇਰੇ ਚਾਹੀਦੀ ਨਾਲੇ ਫਿਰ ਅਰਥ ਸਮਝਣੇ ਹੁੰਦੇ ਇਸ ਕਰਕੇ ਫਿਰ ਜਿੰਨਾ ਮਾਹੌਲ ਸਤੋ ਗੁਣੀ ਔਰ ਸ਼ਾਂਤ ਹੋਵੇ ਓਨਾ ਹੀ ਸੰਗਤ ਨੂੰ ਆਨੰਦ ਵੱਧ ਆਵੇਗਾ। ਸੋ ਕਿਉਂਕਿ ਬਾਲਕ ਹਨ ਨਾ, ਇਹਨਾਂ ਦੀ ਬੁੱਧ ਅਚੇਤ ਹੈ, ਸੋ ਉਹਨਾਂ ਨੂੰ ਹਾਲੇ ਸੋਝੀ ਨਹੀਂ। ਹੌਲੀ ਹੌਲੀ ਹੀ ਸੰਗਤ ਵਿੱਚ ਬੈਠਣ ਉੱਠਣ ਦੀ ਵਿਚਾਰ ਪ੍ਰਾਪਤ ਹੋਇਆ ਕਰਦੀ ਹੈ। ਸੋ ਉਂਜ ਤਾਂ ਬੱਚੇ ਹੀ ਕੌਮ ਦੀ ਪਨੀਰੀ ਹਨ, ਇਹਨਾਂ ਨਾਲ ਹੀ ਵੱਡੇ ਹੋ ਕੇ ਪਤਾ ਨਹੀਂ ਕਿਹੜੇ ਬੱਚੇ ਨੇ ਕਿਹੜਾ ਕਿਹੜਾ ਮਾਣ ਪ੍ਰਾਪਤ ਕਰਨਾ ਹੈ। ਇਹਦਾ ਵਾਹਿਗੁਰੂ ਜਾਣਦਾ ਹੈ ਕਿ ਕਿਸ ਬੱਚੇ ਦੀ ਪ੍ਰਾਰਬਧ ਕੈਸੀ ਹੈ। ਸੋ ਇਹਨਾਂ ਨੂੰ ਬਚਪਨ ਤੋਂ ਜੇ ਆਪਾਂ ਸ੍ਰੇਸ਼ਟ ਸਿੱਖਿਆ ਦੇਵਾਂਗੇ, ਫਿਰ ਇਹਨਾਂ ਦੀ ਜ਼ਿੰਦਗੀ ਹੋਰ ਵੀ ਉੱਤਮ ਔਰ ਸ੍ਰੇਸ਼ਟ ਪਵਿੱਤਰ ਬਣ ਜਾਏਗੀ। ਅਤੇ ਜੇ ਇਹਨਾਂ ਨੂੰ ਬੈਠਣ ਉੱਠਣ ਦਾ, ਬੋਲਣ ਚੱਲਣ ਦਾ ਵਿਚਾਰ ਹੀ ਨਾ ਦਰਸਾਇਆ ਜਾਏ, ਫਿਰ ਉਹ ਬੱਚੇ ਜਿਹੜੇ ਜ਼ਿੰਦਗੀ ਤਾਂ ਪੂਰੀ ਕਰ ਜਾਣਗੇ ਲੇਕਿਨ ਬਹੁਤਾ ਰਸਦਾਈ ਜੀਵਨ ਨਹੀਂ ਬਣ ਸਕੇਗਾ। ਸੋ ਜਿਵੇਂ ਇੱਕ ਕਹਾਣੀ ਹੈ ਕਿ ਕੋਈ ਮਾਤਾ ਪਿਤਾ ਜੰਗਲ ਵਿੱਚ ਜਾ ਰਹੇ ਸਨ, ਨਾਲ ਇੱਕ ਬੱਚਾ ਸੀ। ਉਹ ਕਿਸੇ ਕਾਰਨ ਤੋਂ ਮਾਤਾ ਪਿਤਾ ਨਾਲੋਂ ਵਿਛੜ ਗਿਆ। ਖੋਜ ਬੜੀ ਕੀਤੀ ਪਰ ਬੱਚਾ ਨਾ ਮਿਲਿਆ, ਉਹਨੂੰ ਰਿੱਛ ਚੁੱਕ ਕੇ ਲੈ ਗਿਆ। ਰਿੱਛ ਫਲ ਫੁੱਲ ਲਿਆ ਕੇ ਉਹਦੀ ਸੇਵਾ ਕਰਦਾ ਰਿਹਾ, ਉਹਦੇ ਗਲ ਦੇ ਲੀੜੇ ਪਾੜ ਦਿੱਤੇ। ਬੱਚੇ ਨੇ ਹਾਲੇ ਮਨੁੱਖਤਾ ਦੀ ਸਭਿਅਤਾ ਔਰ ਬੋਲੀ ਨਹੀਂ ਸੀ ਸਿੱਖੀ। ਸੋ ਜਿਵੇਂ ਰਿੱਛ ਬੋਲੀ ਬੋਲਦਾ ਸੀ, ਉਹਦੀ ਸੰਗਤ ਕਰਨ ਕਰਕੇ ਰਿੱਛਾਂ ਵਾਂਗੂ ਹੀ ਕੂਕਾ ਮਾਰਨ ਲੱਗ ਗਿਆ। ਫਿਰ ਵੱਡਾ ਹੁੰਦਾ ਗਿਆ, ਸੋ 10-12 ਸਾਲ ਦਾ ਹੋ ਗਿਆ। ਕੁਦਰਤੀ ਕੋਈ ਮਨੁੱਖ ਜੰਗਲ ਵਿੱਚ ਕਿਸੇ ਕਾਰਨ ਆਏ, ਉਹਨੇ ਵੇਖਿਆ ਕਿ ਉਹ ਬੱਚਾ ਕਿਵੇਂ ਨੰਗ ਧੜੰਗਾ ਘੁੰਮ ਰਿਹਾ, ਸਿਰ ਦੇ ਬਾਲ ਵੀ ਕਿਸ ਤਰ੍ਹਾਂ ਜਟਾਂ ਬਣੀਆਂ ਹੋਈਆਂ। ਉਹਨੇ ਕਿਹਾ ਸ਼ਾਇਦ ਕਿਤੇ ਖੁੰਝ ਨਾ ਗਿਆ ਹੋਵੇ, ਕੋਈ ਜੰਗਲੀ ਜਾਨਵਰ ਘਾਤ ਨਾ ਕਰੇ, ਆਪਾਂ ਨੂੰ ਇਹਦੀ ਸਹਾਇਤਾ ਕਰਨੀ ਚਾਹੀਦੀ ਹੈ। ਉਹਨੇ ਆਵਾਜ਼ਾਂ ਦਿੱਤੀਆਂ, ਉਹ ਰਿੱਛਾਂ ਵਾਂਗੂ ਕੂਕਾਂ ਮਾਰਦਾ ਦੌੜ ਗਿਆ। ਉਹਨੇ ਕਾਫ਼ੀ ਉਹਦਾ ਪਿੱਛਾ ਕੀਤਾ ਲੇਕਿਨ ਉਹਨਾਂ ਨੂੰ ਡਾਹ ਨਾ ਦਿੱਤੀ। ਅਖੀਰ ਉਹ ਬੰਦੇ ਕੁਝ ਸਮਝਦਾਰ ਸਿਆਣੇ ਸਨ, ਉਹਨੇ ਕਿਹਾ ਕਿ ਕਾਰਨ ਕੀ, ਇਸ ਤਰ੍ਹਾਂ ਬੱਚਾ ਆਮ ਖੁੰਝਿਆ ਹੋਵੇ, ਬੰਦੇ ਨੂੰ ਦੇਖ ਕੇ ਬੰਦੇ ਦੇ ਨੇੜੇ ਆਉਂਦਾ ਕਿ ਮੇਰੀ ਸਹਾਇਤਾ ਹੋਵੇ, ਇਹ ਸਾਨੂੰ ਵੇਖ ਕੇ ਕੂਕਾਂ ਮਾਰਦਾ ਦੌੜ ਗਿਆ। ਫਿਰ ਉਹ ਸਿਆਣੇ ਬੰਦਿਆਂ ਨੇ ਆਪਣੇ ਦਿਮਾਗ ਨਾਲ ਅਨੁਭਵ ਕੀਤਾ ਕਿ ਇਹ ਬੱਚਾ ਕਿਸੇ ਕਾਰਨ ਸਮਾਜ ਤੋਂ ਵਿਛੜ ਗਿਆ, ਇਹਦੀ ਪਰਵਰਿਸ਼ ਰਿੱਛਾਂ ਵਿੱਚ ਹੋਈ ਹੈ, ਉਹਦੇ ਕਾਰਨ ਉਹਦੇ ਵਾਲਾ ਹੀ ਰਿੱਛਾਂ ਵਾਲਾ ਹੀ ਸੁਭਾਅ ਇਹਦਾ ਬਣ ਚੁੱਕਿਆ, ਸਭਿਅਤਾ ਦਾ ਇਹਨੂੰ ਕੋਈ ਗਿਆਨ ਨਹੀਂ। ਇਸ ਤਰ੍ਹਾਂ ਜਿਹੜੇ ਬੱਚੇ ਸਭ ਲੋਕਾਂ ਦੇ ਸਮਾਜ ਵਿੱਚ ਰਹਿੰਦੇ, ਉਹਨਾਂ ਦੀ ਦੁਰਦਸ਼ਾ ਮਨੁੱਖ ਹੁੰਦਿਆਂ ਵੀ ਰਿੱਛਾਂ ਦੇ ਬਾਂਦਰਾਂ ਵਰਗੀ ਰਹਿੰਦੀ। ਤੇ ਜਦੋਂ ਸਭਿਅਤਾ ਵਾਲੇ ਇਨਸਾਨਾਂ ਦੀ ਸੰਗਤ ਕਰੀਏ, ਫਿਰ ਬੱਚੇ ਕੀ, ਜਵਾਨ ਕੀ, ਬੁੱਢੇ ਕੀ, ਫਿਰ ਜੀਵਨ ਦੀ ਜਿਹੜੀ ਜਾਂਚ ਹੈ ਪ੍ਰਾਪਤ ਹੁੰਦੀ ਹੈ। ਜਿਨ ਬਚਪਨ ਵਿੱਚ ਜੀਵਨ ਨਹੀਂ ਸਿੱਖਿਆ, ਉਹਨੇ ਜਵਾਨੀ ਚ ਕੀ ਸਿੱਖਣਾ, ਤੇ ਬੁਢਾਪਾ ਵੀ ਰੋਂਦਾ ਧੋਂਦਾ ਹੀ ਪੂਰਾ ਕਰ ਜਾਏਗਾ। ਬਹੁਤ ਸਾਰੇ ਬਜ਼ੁਰਗ ਵੀ ਵੇਖਣ ਚਾਹੁੰਦੇ ਹੈ ਜਿਹੜੇ ਸਾਰੀ ਉਮਰ ਪੁੱਠੇ ਕੰਮ ਕਰਦੇ, ਉਮਰ ਗੁਜ਼ਾਰ ਜਾਂਦੇ ਪਰ ਦੁਨੀਆਂ ਦੇ ਕੋਈ ਲਾਹ ਨਹੀਂ ਖੱਟਦੇ, ਲਾਹਨ ਤਾਂ ਹੀ ਖੱਟਦੇ। ਕਾਰਨ ਕੀ, ਉਹਨਾਂ ਦਾ ਬਚਪਨ ਸੰਭਾਲਿਆ ਨਹੀਂ ਸੀ ਗਿਆ, ਜਵਾਨੀ ਸੰਭਾਲੀ ਨਹੀਂ ਸੀ ਗਈ। ਜਿਸ ਨੇ ਬਚਪਨ ਸੰਭਾਲ ਲਿਆ, ਜਵਾਨੀ ਸੰਭਾਲ ਲਈ, ਉਹਦਾ ਹੀ ਬੁਢਾਪਾ ਸੁੰਦਰ ਤੇ ਸੁਖਦਾਈ ਸਤਿਕਾਰ ਪਿਆਰ ਯੋਗ ਬਣਿਆ ਕਰਦਾ ਹੈ। ਇਸ ਕਰਕੇ ਭਾਈ ਸੰਗਤ ਵਿੱਚ ਆਉਣਾ, ਸਭ ਤੋਂ ਪਹਿਲਾਂ ਬਹਿਣਾ ਤੇ ਰਹਿਣਾ, ਸਹਿਣਾ ਤੇ ਕਹਿਣਾ, ਇਹ ਸਾਰੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਹਨ। ਸੋ ਇਸ ਕਰਕੇ ਮੈਨੂੰ ਇਹ ਬੇਨਤੀ ਕਰਨੀ ਪਈ ਹੈ, ਤਾਂ ਤੇ ਸਾਰੀਆਂ ਸੰਗਤਾਂ ਸ਼ਰਧਾ ਨਾਲ ਗੁਰੂ ਕੇ ਦਰਬਾਰ ਵਿੱਚ ਆਇਆ ਕਰੋ, ਪਿਆਰ ਨਾਲ ਚੌਂਕੜੇ ਲਗਾ ਕਰਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਜਿਆ ਕਰੋ, ਅਤੇ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਘਰ ਬਹਾਲ ਕੇ ਸਿੱਖਿਆ ਦਿਆ ਕਰੋ। ਗੁਰਦੁਆਰੇ ਜਾ ਕੇ ਇਉਂ ਬੈਠਣਾ ਇਹ ਤਾਂ ਨਹੀਂ ਕਰਨੀਆਂ, ਜਾਂ ਸੋ ਗੁਰਦੁਆਰਿਆਂ ਨੂੰ ਕੋਈ ਕਬੱਡੀ ਗਰਾਊਂਡ ਨਹੀਂ ਬਣਾਉਣਾ, ਆਮ ਗੁਰਦੁਆਰਿਆਂ ਚ ਰਿਵਾਜ ਹੈ, ਬਹੁਤੇ ਬੱਚੇ ਇਸ ਤਰ੍ਹਾਂ ਅਵਾਰਾ ਹੀ ਘੁੰਮਦੇ ਰਹਿੰਦੇ। ਉਹ ਘਾਟ ਸਿਰਫ ਮਾਤਾ ਪਿਤਾ ਦੀ ਸਿੱਖਿਆ ਦੀ ਹੁੰਦੀ ਹੈ। ਗੱਜ ਕੇ ਬੋਲੋ ਸਤਨਾਮ। ਸੋ ਕਈ ਬੱਚੇ ਤਾਂ ਛੋਟੇ ਹਨ ਜਿਨ੍ਹਾਂ ਨੂੰ ਹਾਲੇ ਗਿਆਤ ਨੇ, ਕਈ ਸਕੂਲਾਂ ਚ ਪੜ੍ਹਦੇ ਵੀ ਹੈ, ਉਹ ਵੀ ਇਸ ਤਰ੍ਹਾਂ ਅਵਾਰਾ ਡੰਗਰਾਂ ਵਾਂਗ ਘੁੰਮਦੇ ਰਹਿੰਦੇ। ਉਹਨਾਂ ਨੂੰ ਕੰਟਰੋਲ ਕਰਨਾ ਵੀ ਜ਼ਰੂਰੀ ਹੈ। ਜੇ ਹੁਣ ਉਹਨਾਂ ਦੀਆਂ ਆਦਤਾਂ ਤੇ ਨੱਥ ਨਾ ਪਾਈ, ਕੱਲ ਨੂੰ ਬਾਗੀ ਹੋ ਕੇ ਫਿਰ ਸਿੰਘ ਹੀ ਮਾਰਨਗੇ। ਉਹਨਾਂ ਦਾ ਜੀਵਨ ਸੁਚੱਜਾ ਤੇ ਪਵਿੱਤਰ ਬਣਾਉਣ ਵਾਸਤੇ ਉਹਨਾਂ ਨੂੰ ਹੁਣ ਤੋਂ ਕਵਰ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਭਾਈ, ਇਹ ਜਿਹੜੇ ਗੁਰਦੁਆਰੇ ਹੈ, ਇਹ ਨਹੀਂ ਕਿ ਐਵੇਂ ਟਾਈਮ ਪੂਰਾ ਕਰਨ ਵਾਸਤੇ ਬਣਾਏ ਗਏ ਗੁਰਦੁਆਰੇ ਜਿਹੜੇ ਹੈ, ਇਹ ਗੁਰੂ ਨਾਨਕ ਸਾਹਿਬ ਦੀਆਂ ਪਾਠਸ਼ਾਲਾ, ਗੁਰੂ ਨਾਨਕ ਸਾਹਿਬ ਦੇ ਕਾਲਜ ਹਨ, ਗੁਰੂ ਨਾਨਕ ਸਾਹਿਬ ਦੀਆਂ ਯੂਨੀਵਰਸਿਟੀਆਂ ਹਨ। ਇੱਥੇ ਆ ਕੇ ਆਪਾਂ ਵਿਵਹਾਰ ਦੀ, ਸਮਾਜ ਦੀ, ਰਾਜਨੀਤੀ ਦੀ ਔਰ ਪਰਮਾਰਥ ਦੀ ਸਿੱਖਿਆ ਪ੍ਰਾਪਤ ਕਰਨੀ। ਬਾਕੀ ਸਕੂਲ ਜਿਹੜੇ ਉਹ ਵੀ ਮਾੜੇ ਨਹੀਂ, ਉੱਥੇ ਇਨਸਾਨ ਨੂੰ ਇੰਨੀ ਕੁ ਸਿੱਖਿਆ ਮਿਲਦੀ ਕਿ ਦੁਨੀਆਂ 'ਚ ਕਿਵੇਂ ਰਹਿਣਾ ਬਹਿਣਾ, ਕਿਵੇਂ ਧਨ ਕਮਾਉਣਾ, ਕਿਵੇਂ ਜਸ ਸੋਭਾ ਕੱਟਣੀ ਹੈ, ਇਹ ਤੋਂ ਵੱਧ ਨਹੀਂ। ਪਰ ਉਹ ਜਿਹੜੀ ਵਿਦਿਆ ਹੈ ਉਹ ਸੰਸਾਰ 'ਚ ਮਿਲੀ ਹੈ ਅਤੇ ਸੰਸਾਰ ਨਾਲ ਹੀ ਸੰਬੰਧਿਤ ਹੈ, ਉਹਦੇ ਨਾਲ ਇਨਸਾਨ ਨੂੰ ਕਲਿਆਣ ਨਹੀਂ ਮਿਲਦੀ, ਲੋਕ ਪ੍ਰਲੋਕ ਨਹੀਂ ਸਵਰਦਾ। ਲੋਕ ਪ੍ਰਲੋਕ ਸਵਾਰਨ ਵਾਸਤੇ ਇਹ ਜਿਹੜੀਆਂ ਗੁਰੂ ਨਾਨਕ ਦੀਆਂ ਪਾਠਸ਼ਾਲਾ, ਧਰਮਸ਼ਾਲਾ, ਗੁਰਦੁਆਰੇ, ਇੱਥੇ ਸਿੱਖਿਆ ਪ੍ਰਾਪਤ ਹੁੰਦੀ ਹੈ। ਤਾਂ ਹੀ ਸਤਿਗੁਰੂ ਜੀ ਨੇ ਕਿਹਾ, ਮੈਂ ਬੱਧੀ ਸੱਚ ਧਰਮਸ਼ਾਲ ਹੈ, ਗੁਰਸਿੱਖਾਂ ਲਹਿੰਦਾ ਭਾਲਕ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਕ ਦੁਆਰਾ ਧੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਚੱਲਿਆ ਜਨਮ ਸਵਾਰ ਵਾਜਾ ਵਾਏ ਸੀ। ਪੂਰਾ ਬਾਜਾ ਜਸ ਰੂਪੀ ਬਾਜਦਾ ਜਿਨ੍ਹਾਂ ਨੇ ਆਪਣੇ ਜਨਮ ਨੂੰ ਸਵਾਰ ਲਿਆ, ਨਹੀਂ ਤਾਂ ਸੰਸਾਰ ਉੱਤੇ ਵੀ ਲਾਹਨਤਾ ਹੀ ਤੇ ਪ੍ਰਲੋਕ ਵਿੱਚ ਵੀ ਲਾਹਨਤਾ ਹੀ ਹਨ। ਤਾਂ ਤੇ ਪਿਆਰਿਓ, ਸੋ ਅੱਜ ਕੱਲ੍ਹ ਵੇਖਣ ਵਿੱਚ ਆਉਂਦਾ ਬਹੁਤ ਸਾਰੇ ਲੋਕ ਸਕੂਲਾਂ ਕਾਲਜਾਂ 'ਚ ਕਾਫੀ ਕਾਫੀ ਵਿਦਿਆ ਪੜ੍ਹੇ, ਲੇਕਿਨ ਕਈ ਉਹਨਾਂ ਦੀਆਂ ਆਦਤਾਂ ਅਜਿਹੀਆਂ ਹਨ ਜੈਸੀਆਂ ਕਿ ਅਨਪੜ੍ਹ ਲੋਕਾਂ 'ਚ ਵੀ ਵੇਖਣ 'ਚ ਨਹੀਂ ਆਉਂਦੀਆਂ। ਨਾ ਬੋਲਣ ਦੀ ਤਲੀਮ ਹੈ, ਨਾ ਵੱਡੇ ਛੋਟੇ ਦਾ ਮਾਣ ਸਤਿਕਾਰ ਕਰਨ ਦਾ ਵਿਚਾਰ ਹੈ, ਤੇ ਨਾ ਸੋ ਬੁੱਧੀ ਅੰਦਰ ਕੋਈ ਸ਼ਾਂਤੀ ਵਾਲਾ ਤੇ ਸੰਤੋਖ ਵਾਲਾ ਹੀ ਵਿਚਾਰ ਹੈ। ਭਟਕਣਾ ਹੀ ਭਟਕਣਾ ਲੱਗੀ ਹੋਈ ਹੈ। ਬਹੁਤਾ ਪੜ੍ਹ ਲਾਂਗੇ, ਚੰਗੇ ਘਰ ਵਿਆਹੇ ਜਾਵਾਂਗੇ, ਚੰਗੀ ਔਰਤ ਮਿਲ ਜਾਏਗੀ, ਮਾਇਆ ਪਦਾਰਥ ਦਾਜ ਦਹੇਜ ਚੰਗਾ ਮਿਲ ਜਾਏਗਾ, ਕੋਈ ਕਾਰ ਕੋਠੀ ਦਾਜ ਮਿਲ ਜਾਏਗੀ, ਗਹਿਣੇ ਗੱਟੇ ਮਿਲ ਜਾਣਗੇ, ਇੱਥੇ ਕਿ ਦੁਨੀਆਂ ਖੜੀ ਹੈ। ਗੱਜ ਕੇ ਬੋਲੋ ਸਤਨਾਮ। ਪਰੰਤੂ ਇਹਨਾਂ ਚੀਜ਼ਾਂ ਦੇ ਨਾਲ ਇਨਸਾਨ ਦਾ ਜਿਹੜਾ ਕੋਈ ਜੀਵਨ ਹੈ ਨਾ, ਉਹ ਸੁਧਰਦਾ ਨਹੀਂ। ਸੋ ਕਿਉਂਕਿ ਉਂਝ ਡਿਊਟੀ ਤਾਂ ਮੇਰੀ ਇਹ ਹੈ ਕਿ ਮੈਂ ਆਪ ਜੀ ਨੂੰ ਵੱਧ ਤੋਂ ਵੱਧ ਪਰਮਾਰਥੀ ਗਿਆਨ ਦੇਵਾਂ। ਸੋ ਜਿਹੜੇ ਕਾਰਨ ਨੂੰ ਮੁੱਖ ਰੱਖ ਕੇ ਮੈਂ ਇਸ ਲਾਈਨ ਵਿੱਚ ਪਿਆ, ਆਪਣੀ ਆਤਮਾ ਨੂੰ ਵੀ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਲਈ ਅਤੇ ਸਾਧ ਸੰਗਤ ਵਾਸਤੇ ਇਹ ਮੇਰਾ ਮੁੱਖ ਫਰਜ਼ ਹੈ। ਸੋ ਜਦੋਂ ਫਿਰ ਸੰਗਤ ਵਿੱਚ ਆ ਕੇ ਬਾਕੀ ਤਰੁਟੀਆਂ ਵੇਖੀ ਦੀਆਂ ਉਹਨਾਂ ਬਾਰੇ ਵੀ ਕਹਿਣਾ ਪੈਂਦਾ, ਕਿਉਂਕਿ ਜਦ ਤੱਕ ਧਰਮ ਦੀ ਜਗ੍ਹਾ ਵਿੱਚ ਸਾਨੂੰ ਬੈਠ ਕਰਕੇ ਸਤਸੰਗਤ ਦੀ ਮਰਿਆਦਾ ਨਾ ਆਵੇ ਤੇ ਫਿਰ ਉਹ ਸਿਖਾਉਣੀ ਵੀ ਫਰਜ਼ ਹੈ। ਜੇ ਤੁਸੀਂ ਚੰਗੇ ਢੰਗ ਨਾਲ ਸੁਸ਼ਿਕਸ਼ਿਤ ਹੋ ਕੇ ਗੁਰਦੁਆਰੇ ਬੈਠੋਗੇ, ਫਿਰ ਮੈਨੂੰ ਬਹੁਤਾ ਸਮਾਂ ਇੱਧਰ ਨਹੀਂ ਲਾਉਣਾ ਪਵੇਗਾ। ਫਿਰ ਮੈਂ ਆਪ ਜੀ ਨੂੰ ਗੁਰਬਾਣੀ ਦਾ ਜੋ ਵੱਧ ਤੋਂ ਵੱਧ ਗਿਆਨ ਹੈ ਉਹ ਦੇਣ ਵਾਸਤੇ ਜਿੰਨੀ ਵਧਾਤਾ ਨੇ ਮੈਨੂੰ ਬੁੱਧ ਦਿੱਤੀ ਹੈ ਉਹਦੇ ਅਨੁਸਾਰ ਬੇਨਤੀਆਂ ਕਰਾਂਗਾ। ਸੋ ਇਸ ਕਰਕੇ ਆਪ ਸੱਚੇ ਢੰਗ ਨਾਲ ਪਵਿੱਤਰ ਬਿਰਤੀਆਂ ਨੂੰ ਬਣਾ ਕੇ ਗੁਰੂ ਚਰਨਾਂ ਵਿੱਚ ਆਇਆ ਕਰੋ। ਪਵਿੱਤਰਤਾ ਦਾ ਢੰਗ ਕੀ ਹੈ? ਨੇਤਰਾਂ ਦੇ ਨਾਲ ਗੁਰੂ ਕਾ ਦਰਸ਼ਨ ਕਰਨਾ, ਗੁਰ ਕੀ ਮੂਰਤ ਮਨ ਮੈਂ ਧਿਆਨ गुर कै शब्द मंत्र मन मान, गुर कै चरण हृदय लै धार, गुर पार ब्रह्म सदा नमस्कार, मत को भरम भुलै संसार, गुरगन कोई न उतरस पार, भूले कौ गुर मार्ग पाया, अवर त्याग हर भगती लाया, जन्म मरण की त्रास मिटाई, गुर पूरे की बेअंत बढ़ाई। ए है युगति जड़े रह रास पूरी पढ़ दे हन, शब्द है अंतर गुर आराधन, जेहबा जाप गुर नाओ, नेत्री सतगुर पेखना, श्रवणी सुनना गुर नाओ, सतगुर सेती रतिया, दरगह पाई है ठाओ। नेत्रा नाल सतगुरु जी दे पावन दर्शन करने, नेत्रा दी चंचलता इहदे नाल दूर हो जांदी, पवित्र हो जांदे हन नेत्र। कन्ना नाल गुरबाणी प्यार नाल श्रवण करनी है, सो रसना द्वारा बैठना नहीं के बेले ही रहना, बाणी कन्ना ना सुनी जानी है, नेत्रा ना गुरु दा दर्शन, चाहे खुले नेत्रा ना करी चलो, चाहे अंतर्मुख होके करी चलो। नेत्र मूंद के भी हो सकदा, नेत्र खुलिया ना भी हो सकदा, सो ए अभ्यास दी लोड़ है। फिर इस प्रकार रसना नाल जिन्ना चिर सत्संग च बैठना, गल्लां नहीं करनियां, मूंह विच हौली हौली जड़ा दूसरे नूं कोल बैठे नूं व्याख्या जां कीर्तन सुनण लई रुकावट बिना बने, गुप्त ढंग नाल वाहिगुरु जां सतनाम जां मूल मंत्र दा जाप करी जाण। मन विच फिर चंगे संकल्प पैदा करने, इह संकल्प पैदा करना कि सानू निरंकार दी प्राप्ति कदों होवेगी अकाल पुरख दी। बुद्धि द्वारा जो ज्ञान दिता जा रहा है इनू धारण करना, ये ज्ञान दी कोई गल बाहर ना चले जाए, बुद्धि रूपी पटल दे उपर इस ज्ञान नू प्रिंट करना। सो इस तरह चौंकड़े लगा के एकाग्र होके सारियां इंद्रियां नू संकोच करके जदो सत्संगत करांगे फिर सानू सोझी आवेगी। सो जिन्ने नौजवान वीर भैणा हन सारे चौंकड़े ला के प्यार नाल बैठा करो, चौंकड़े लाउण दा सुभाव पै जाएगा, अते इहदा महात्म भी है, नए समाधि है, नए संगत दी एक मर्यादा है। सो जड़े बजुर्ग हन कोई गोडियां दी प्रॉब्लम है, ओ जिवें भी सौखे ढंग नाल बह सकदे उन्हां नूं थोड़ी खुल है, बाकी जड़े बच्चे है इन्हां नूं भी चौंकड़े लाउण दी आदत सिखाया करो। सो अजकल आम स्कूलां च जिवें कोई पुठा बह गया कोई सीधा बह गया, उन्हां स्कूलां दी पढ़ाई उत्थे है, पर गुरु नानक दा स्कूल है, इत्थे भी पढ़ाई अपने ढंग दी। सो इसे प्रकार गुरुद्वारे जदों आउणा सादे पहरावे विच, कोई जल जलाओ फैशन प्रस्ती नहीं करनी, सो वस्त्र सुंदर पाओ, भड़कीले ना होण, बाकी साफ सुथरे होण, और ये नहीं कि कमां च जिहड़े पाई फिरदे ओह ही लै के गुरुद्वारे तुर पै। जदों सधारण किसी अफसर नूं मिलण जाइए जां रिश्तेदारां दे, आपां लीड़ा साफ सुथराई भाली दा, जदों गुरु नानक दे दरबार आउणा शनान पान करके शुद्ध होके साफ सुथरे लीड़े पहन के ही गुरु चरणा विच आउणा चाहीदा, तां जो गंदे परमाणुआं नाल सत्संगत दा मंडल दूषित ना होवे। गज के बोलो सतनाम, एक तरीका है। सो इन्हां देशां विच कुछ इस तरह का विचार चल पिया कि जराबां पाईयां जराबां ना आ गए, चरण धोते या ना धोते, उंज गुरुद्वारे च आउण लई चरण साफ करके आउणा जरूरी है। सो इस करके जराबां जोड़े वालियां ना पाईयां जाण ते चंगी गल है, क्योंकि अंदर तां कोई ठंड वगैरा नहीं हुंदी, इंतजाम हन, परंतु लोग अजकल सुख जान ज्यादा पैदा है ते थोड़ा गुरमत भी हाले घाट है इस पासे, सो इस पासे भी आपां नूं थोड़ा विचार करना जरूरी है, क्योंकि जेले जुत्ती वालियां जराबां पाईयां होनियां पैरां नूं हाथ लग जांदे, पैर धोते नहीं हुंदे, कड़ा प्रसाद लैणा ਉਹਨੂੰ ਭੋਗ ਲੱਗਿਆ ਹੁੰਦਾ, ਉਹ ਜੋੜੇ ਵਾਲੇ ਹੱਥ ਲਾਉਣ ਨਾ, ਪ੍ਰਸ਼ਾਦ ਦੀ ਬੜੀ ਭਾਰੀ ਬੇਅਦਬੀ ਹੈ। ਗੱਜ ਕੇ ਬੋਲੋ ਸਤਨਾਮ। ਮੁਆਫ ਕਰਨਾ। ਸੋ ਆਮ ਗਿਆਨੀ ਪ੍ਰਚਾਰਕ ਜਿਹੜੇ ਉਹ ਤਕਰੀਬਨ ਜਿੰਨੇ ਕੁ ਮਜ਼ਬੂਨ ਕੰਠ ਕੀਤੇ ਹੁੰਦੇ ਉਨੀ ਕੁ ਗੱਲ ਕਹਿ ਕੇ ਚਲੇ ਜਾਂਦੇ, ਪ੍ਰੰਤੂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਛੋਟੀਆਂ ਛੋਟੀਆਂ ਕਮਜ਼ੋਰੀਆਂ ਤੋਂ ਵੱਡੀਆਂ ਕਮਜ਼ੋਰੀਆਂ ਬਣ ਜਾਂਦੀਆਂ, ਇਸ ਪਾਸੇ ਆਮ ਪ੍ਰਚਾਰਕ ਲੋਕ ਤਵੱਜੋ ਬਹੁਤ ਘੱਟ ਦੇ ਰਹੇ ਅਤੇ ਉਹਨਾਂ ਨੂੰ ਆਪ ਵੀ ਇਸ ਪਾਸੇ ਦਾ ਬਹੁਤਾ ਗਿਆਨ ਘੱਟੇ ਹੁੰਦਾ। ਕਿਉਂਕਿ ਜਦੋਂ ਬੰਦਾ ਸਮਝਣ ਲੱਗ ਪਿਆ ਮੈਂ ਗਿਆਨੀ ਬਣ ਗਿਆ, ਫਿਰ ਉਹ ਕਿਸੇ ਤੋਂ ਗਿਆਨ ਲੈਣ ਦੀ ਖੇਚਲ ਘੱਟ ਕਰਦਾ। ਗਿਆਨ ਉਦੋਂ ਲਿਆ ਜਾਂਦਾ ਜੇ ਬੰਦਾ ਸਾਰੀ ਉਮਰ ਆਪਣੇ ਆਪ ਨੂੰ ਵਿਦਿਆਰਥੀ ਮੰਨੇ ਕਿ ਮੈਂ ਸਾਰੀ ਜ਼ਿੰਦਗੀ ਵਿਦਿਆਰਥੀ ਹਾਂ, ਕੋੜਕ ਦਮ ਤੱਕ ਆਪਣੇ ਆਪ ਨੂੰ ਵਿਦਿਆਰਥੀ ਸਮਝੇ। ਸਿੱਖ ਦਾ ਅਰਥ ਹੀ ਵਿਦਿਆਰਥੀ ਹੈ, ਸਿੱਖਿਆ ਲੈਣ ਵਾਲਾ। ਗੱਜ ਕੇ ਬੋਲੋ ਸਤਿਨਾਮ। ਭਾਈ ਪਾਰੋ ਸਾਹਿਬ ਜਿਨ੍ਹਾਂ ਦੀ ਵੰਸ਼ ਵਿਚ 72 ਬ੍ਰਹਮ ਗਿਆਨੀ ਹੋਏ, ਪੰਜਾਂ ਪਿਆਰਿਆਂ ਚ ਸੀਸ ਭੇਟ ਕਰਨ ਵਾਲੇ ਭਾਈ ਦਇਆ ਸਿੰਘ ਵੀ ਉਹਨਾਂ ਦੇ ਪੋਤੇ ਸਨ, ਲਾਹੌਰ ਵਪਾਰ ਲਈ ਰਹਿੰਦੇ ਰਹੇ ਸਨ। ਸੋ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਜੀ ਤੇ ਮਹਾਨ ਸੇਵਾ ਕੀਤੀ। ਸਤਿਗੁਰੂ ਜੀ ਮਹਾਨ ਪ੍ਰਸੰਨ ਹੋਏ, ਕਹਿਣ ਲੱਗੇ ਸਾਡੇ ਆਸਣ ਤੇ ਸਜੋ। ਕਹਿਣ ਲੱਗੇ ਹਜੂਰ ਮੈਂ ਆਪ ਜੀ ਦੇ ਆਸਣ ਤੇ ਕਿਵੇਂ ਬੈਠ ਸਕਦਾ, ਸਿੱਖ ਦਾ ਤੇ ਦਰਜਾ ਗੁਰੂ ਕੇ ਚਰਨਾਂ ਵਿਚ ਹੀ ਹੈ, ਤੁਹਾਡੇ ਆਸਣ ਤੇ ਕਿਵੇਂ ਬਹਿ ਸਕਦਾ। ਕਹਿੰਦੇ ਹੁਕਮ ਮੰਨ। ਪਰ ਹੁਣ ਹੁਕਮ ਨੂੰ ਵੀ ਕਿਵੇਂ ਧੱਕਣ ਮੰਨਣਾ ਪਿਆ। ਸਤਿਗੁਰੂ ਜੀ ਕਹਿਣ ਲੱਗੇ ਕੇਸਰ ਤੇ ਚੰਦਨ ਲਿਆਓ, ਨਾਰੀਅਲ ਤੇ 5 ਪੈਸੇ ਭਾਈ ਸਾਹਿਬ ਨੂੰ ਗੱਦੀ ਦੇ ਦਈਏ। ਉਸੇ ਵੇਲੇ ਛਾਲ ਮਾਰ ਕੇ ਚਰਨਾਂ ਚ ਆ ਗਏ, ਹਜ਼ੂਰ ਮੈਂ ਗੁਰੂ ਬਣਨ ਨਾਲੋਂ ਸਿੱਖ ਬਣਨਾ ਪਸੰਦ ਕਰਦਾ। ਭਾਈ ਪਾਰੋ ਜੀ, ਅੱਜ ਕੱਲ ਕਈਆਂ ਨੂੰ ਗੁਰੂ ਬਣਨ ਦਾ ਸ਼ੌਕ ਬੜਾ, ਪਰ ਮੈਂ ਉਸ ਮਹਾਂਪੁਰਖ ਦੀ ਗੱਲ ਕਰ ਰਿਹਾ ਜਿਹਨੂੰ ਸਤਿਗੁਰੂ ਜੀ ਆਪ ਕਿਰਪਾ ਕਰਕੇ ਦਾਤ ਬਖਸ਼ਣ ਲੱਗੇ ਸੀ। ਸਿੱਖੀ ਕੋਈ ਛੋਟੀ ਚੀਜ਼ ਨੀ, ਜਿਹੜਾ ਸਿੱਖ ਬਣਦਾ ਉਹ ਹੀ ਗੁਰੂ ਬਣਦਾ। ਭਾਈ ਲਹਿਣਾ ਜੀ ਸਿੱਖ ਸਨ, ਉਹ ਹੀ ਗੁਰੂ ਬਣੇ। ਗੁਰੂ ਅਮਰਦਾਸ ਜੀ ਸਿੱਖ ਸਨ, ਉਹ ਹੀ ਗੁਰੂ ਬਣੇ। ਗੁਰੂ ਰਾਮਦਾਸ ਜੀ ਸਿੱਖ ਸਨ, ਗੁਰੂ ਬਣੇ। ਪੰਚਮ ਪਾਤਸ਼ਾਹ ਸਿੱਖ ਸਨ, ਗੁਰੂ ਪਦਵੀ ਪ੍ਰਾਪਤ ਕੀਤੀ। ਛੇਵੇਂ ਪਾਤਸ਼ਾਹ ਸਿੱਖ ਬਣੇ, ਗੁਰੂ ਪਦਵੀ ਮਿਲੀ। ਸੱਤਵੇਂ ਪਾਤਸ਼ਾਹ ਸਿੱਖੀ ਕਬੂਲ ਕੀਤੀ, ਗੁਰੂ ਦਾ ਦਰਜਾ ਮਿਲਿਆ। ਅੱਠਵੇਂ ਨੌਵੇਂ ਪਾਤਸ਼ਾਹ ਦਸਵੇਂ ਸਿੱਖੀ ਤੋਂ ਹੀ ਗੁਰੂ ਬਣੇ। ਗੱਜ ਕੇ ਬੋਲੋ ਸਤਨਾਮ। ਸਿੱਖ ਬਣਨਾ ਕੋਈ ਛੋਟੀ ਗੱਲ ਨੀ। ਸਿੱਖ ਜਿਹੜਾ ਕਿ ਸੰਪੂਰਨ ਮਨੁੱਖ ਮਹਾਰਾਜ ਨੇ ਬਣਾਇਆ, ਜਿਸ ਨੇ ਗੁਰੂ ਦੀਆਂ ਸਿੱਖਿਆ ਨੂੰ ਆਪਣੇ ਹਿਰਦੇ ਚ ਵਸਾ ਲਿਆ। ਸਿੱਖ ਬਣਦੇ ਹਨ ਤਰੀਕੇ, ਇਹ ਨੀ ਕਿ ਮੈਂ ਸਿੱਖਾਂ ਦੇ ਘਰ ਜੰਮ ਪਿਆ ਤੇ ਸਿੱਖ ਹੈ, ਇਹ ਗੱਲ ਗਲਤ ਹੈ। ਬਾਹਮਣਾਂ ਦੇ ਘਰ ਜੰਮ ਪਿਆ ਤੇ ਉਹ ਬ੍ਰਾਹਮਣ ਹੈ, ਖੱਤਰੀਆਂ ਦੇ ਘਰ ਜੰਮ ਪਿਆ ਉਹ ਖੱਤਰੀ ਹੈ, ਬੈਸ਼ਾਂ ਦੇ ਘਰ ਜੰਮ ਪਿਆ ਬੈਸ਼ ਹੈ, ਸ਼ੂਦਰਾਂ ਦੇ ਸ਼ੂਦਰ ਹੈ, ਇਹ ਸਾਰੀਆਂ ਗੱਲਾਂ ਗਲਤ ਹੈ। ਬ੍ਰਾਹਮਣ ਵਾਲੇ ਕਰਮ ਕਰੇਗਾ ਤੇ ਬ੍ਰਾਹਮਣ ਹੈ, ਖੱਤਰੀਆਂ ਵਾਲੇ ਕਰੇਗਾ ਖੱਤਰੀ ਹੈ, ਵੈਸ਼ਾਂ ਵਾਲੇ ਕਰੇਗਾ ਵੈਸ਼ ਹੈ, ਸ਼ੂਦਰਾਂ ਵਾਲੇ ਕਰੇਗਾ ਸ਼ੂਦਰ ਹੈ। ਜੇ ਬ੍ਰਾਹਮਣਾਂ ਦੇ ਜੰਮ ਕੇ ਕੰਮ ਮਲੇਛਾਂ ਵਾਲੇ ਭੈੜੇ ਪੁੱਠੇ ਕਰਦਾ ਤੇ ਉਹਨੂੰ ਬ੍ਰਾਹਮਣ ਕਿਵੇਂ ਮੰਨਾਂਗੇ? ਮਹਾਰਾਜ ਨੇ ਇਸ ਚੀਜ਼ ਨੂੰ ਨਹੀਂ ਮੰਨਿਆ। ਬ੍ਰਹਮ ਬਿੰਦੇ ਤੇ ਬ੍ਰਾਹਮਣ, ਬ੍ਰਾਹਮਣ ਕੌਣ ਹੈ? ਜਿਹੜਾ ਬ੍ਰਹਮ ਨੂੰ ਬਿੰਦਾ ਜਾਣਨ ਵਾਲਾ। ਖੱਤਰੀ ਕੌਣ ਹੈ? ਖੱਤਰੀ ਸੋ ਜੋ ਕਰਮਾਂ ਦਾ ਸੂਰ, ਜਿਹੜਾ ਕਰਮਾਂ ਦਾ ਸੂਰ ਹੋਵੇ, ਬਈ ਸੂਰਮਾ ਯੋਧਾ ਹੋਵੇ, ਗਊ ਗਰੀਬ ਦੇਸ਼ ਕੌਮ ਧਰਮ ਦੀ ਰਾਖੀ ਕਰ ਸਕੇ। ਜੇ ਇੰਨੇ ਜੋਗਾ ਹੀ ਨਹੀਂ ਤੇ ਖੱਤਰੀਆਂ ਦੇ ਜੰਮਣ ਨਾਲ ਕੋਈ ਯੋਧਾ ਨਹੀਂ ਕਹਾ ਸਕਦਾ। ਇਸ ਤਰ੍ਹਾਂ ਵੈਸ਼ ਹੈ ਜਿਹੜਾ ਗਊਆਂ ਦਾ ਪਾਲਣ ਕਰੇ, ਖੇਤੀਬਾੜੀ ਅਨਾਜ ਅੰਨਦਾਤਾ ਬਣੇ, ਤੇ ਜੇ ਸਾਹ ਅਗਲੇ ਦੀ ਥਾਲੀ ਚੋਂ ਵੀ ਰੋਟੀ ਚੁੱਕ ਕੇ ਲੈ ਜਾਂਦਾ ਤੇ ਵੈਸ਼ ਕਾਹਦਾ? ਸ਼ੂਦਰ ਤਾਂ ਹੀ ਹੈ ਨਾ ਜੇ ਸਾਰਿਆਂ ਦਾ ਸੇਵਾਦਾਰ ਬਣੇ, ਤੇ ਜੇ ਸਾਹ ਸੰਗਤ ਜੀ ਸੇਵਾ ਤੋਂ ਨਫ਼ਰਤ ਕਰਦਾ ਤੇ ਸ਼ੂਦਰ ਕਾਹਦਾ? ਸ਼ੂਦਰ ਸ਼ਬਦ ਕੋਈ ਨਫ਼ਰਤ ਦਾ ਨਹੀਂ, ਸ਼ੂਦਰ ਸੰਸਕ੍ਰਿਤ ਵਿੱਚ ਸੇਵਾਦਾਰ ਨੂੰ ਕਹਿੰਦੇ। ਗੱਜ ਕੇ ਬੋਲੋ ਸਤ। ਸੂ ਵਿਸ਼ੇਸ਼ ਕਰਕੇ ਅਦਰ ਆਦਰ ਜੋ, ਇਹ ਸ਼ੂਦਰ ਦਾ ਆਖਰੀ ਅਰਥ। ਕੋਈ ਜਾਤੀ ਮਾੜੀ ਨੀ, ਜਾਤ ਭੈੜੀ ਨਹੀਂ, ਬੰਦਾ ਭੈੜਾ ਹੈਗਾ ਕਰਮਾਂ ਨਾਲ, ਕੋਈ ਬੰਦਾ ਵੀ ਮਾੜਾ ਨਹੀਂ। ਅੱਜ ਪੌਦਾ ਰਾਕਸ਼ ਰਾਕਸ਼ਸੀ ਮਰਦਾਨੇ ਦੇ ਨਿਮਿਤ ਦੁਆਰਾ ਗੁਰੂ ਨਾਨਕ ਦੀ ਸੰਗਤ ਪ੍ਰਾਪਤ ਹੋ ਗਈ, ਉਹ ਕੌਡਾ ਰਾਕਸ਼ ਅੱਜ ਸਿੱਖ ਬਣ ਗਿਆ ਤੇ ਪੂਜਨੀਕ ਬਣ ਗਿਆ। ਗੱਜ ਕੇ ਬੋਲੋ ਸਤਿ ਭਾਈ ਲੱਖੂ ਧਾੜ ਵੀ ਲੈ ਲੋ, ਬਿਧੀ ਚੰਦ ਲੈ ਲੋ। ਜੇ ਪਹਿਲੀ ਉਮਰ ਚ ਕਸੰਗਤ ਦੇ ਪ੍ਰਭਾਵ ਨਾਲ ਬੰਦੇ ਤੋਂ ਕੋਈ ਗਲਤੀ ਹੋ ਗਈ, ਗਲਤੀ ਛੱਡ ਕੇ ਪ੍ਰਾਸਚਿਤ ਕਰਕੇ ਗੁਰੂ ਕਾ ਸਿੱਖ ਬਣ ਗਿਆ, ਤੇ ਫਿਰ ਉਹਦੀਆਂ ਪਹਿਲੀਆਂ ਬੁਰਾਈਆਂ ਥੋੜਾ ਵੇਖੀ ਜਾਣੀਆਂ। ਗੰਗਾ ਚੱਲਦੀ ਹੈ, ਉਹ ਚ ਗੰਦਾ ਨਾਲਾ ਪਈ ਜਾਂਦਾ, ਸਿਆਣਾ ਆਦਮੀ ਜਿੱਥੇ ਗੰਦਾ ਨਾਲਾ ਪੈਂਦਾ ਉਥੋਂ ਪਾਣੀ ਨੀ ਪੀਂਦਾ, ਅੱਗੇ ਪਿੱਛੇ ਹੋ ਕੇ ਪੀ ਲੈਂਦਾ। ਤੇ ਜੇ ਹੁਣ ਗੰਦ ਪੀਣਾ ਤੇ ਫਿਰ ਪੀ ਚੱਲ, ਕਿਉਂਕਿ ਦਰਿਆ ਤਾਂ ਸਦਾ ਹੀ ਸੋਧੇ, ਜਿੱਥੇ ਗੰਦਾ ਨਾਲਾ ਪੈਂਦਾ ਉੱਥੇ ਜ਼ਰੂਰ ਗੰਦਗੀ ਦਾ ਪ੍ਰਭਾਵ ਹੈ। ਜੇ ਉਹਨੇ ਆਪਣੇ ਵੇਗ ਵਿੱਚ ਉਹਨੂੰ ਰਲਾ ਲਿਆ ਤੇ ਗੰਗਾ ਗੰਗਾ ਹੀ ਹੈ। ਬੰਦੇ ਵਿੱਚ ਕੋਈ ਵਰਾਈ ਆ ਗਈ ਹੈ, ਉਸ ਵਰਾਈ ਨੂੰ ਜਦੋਂ ਸੇਵਾ ਸਿਮਰਨ ਸਤਸੰਗ ਦਇਆ ਦਾਨ ਪਰਉਪਕਾਰ ਕੁਰਬਾਨੀ ਦੁਆਰਾ ਧੋ ਕੇ ਗੁਰੂ ਦੇ ਲੜ ਲੱਗ ਜਾਏ, ਫਿਰ ਉਹਦੀ ਬੁਰਾਈ ਨੂੰ ਕੋਈ ਨੀ ਵੇਖਦਾ, ਫਿਰ ਸਾਰੇ ਉਹਨੂੰ ਗੁਰਸਿੱਖ ਕਰਕੇ ਪੂਜਦੇ। ਕਈ ਕਹਿ ਦਿੰਦੇ ਆ ਜਿਹੜੇ ਆਪ ਲੀਹ ਤੇ ਚੱਲ ਨਹੀਂ ਸਕਦੇ, ਲੈ ਜੀ ਕੱਲ ਤੂੰ ਕੀ ਸੀ, ਕੱਲ ਦੀ ਗੱਲ ਛੱਡ, ਗੱਲ ਅੱਜ ਦੀ ਕਰ। ਅੱਜ ਤਾਂ ਇਹ ਮਾੜਾ ਨੀ ਨਾ, ਕੱਲ ਨਮਕਾਲ ਦਾ ਉਹ ਤਾਂ ਬੀਤ ਗਿਆ, ਹੁਣ ਇਹ ਸਹੀ। ਕਈ ਕਹਿ ਦਿੰਦੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਚੱਲ ਤਾਂ ਪਈ ਨਾ, ਤੂੰ ਤਾਂ ਹਲੇ ਤੁਰਿਆ ਵੀ ਨੀ, ਤੇਰੇ ਨਾਲ ਤਾਂ ਚੰਗਾ ਹੀ ਆ ਨਾ। ਜਿਸ ਨੇ ਭਾਵੇਂ ਧਰਮ ਵੱਲ ਇੱਕੋ ਹੀ ਕਦਮ ਰੱਖਿਆ, ਰੱਖ ਤਾਂ ਲਿਆ ਨਾ, ਉਹਦਾ ਇੱਕ ਕਦਮ ਵੀ ਤੇਰੇ ਨਾਲ ਹੋਗਾ। ਪਹਿਲਾਂ ਬੁਰਾਈ ਛੱਡੀ, ਫੇਰ ਕਦਮ ਰੱਖਿਆ। ਬੁਰਾਈ ਛੱਡਣੀ ਹੀ ਕਿੱਡਾ ਵੱਡਾ ਕੰਮ ਹੈ, ਬੁਰਾਈ ਛੱਡ ਕੇ ਫਿਰ ਧਰਮ ਵੱਲ ਚਰਨ ਚੁੱਕਣਾ, ਇਹ ਹੋਰ ਵੱਡਾ ਕਰਮ ਹੈ। ਜਿਨ ਚਰਨ ਗਾਹਾਂ ਰੱਖਣਾ ਸ਼ੁਰੂ ਕਰਤਾ, ਸਮਝੋ ਮਕਾਮ ਤੇ ਪਹੁੰਚ ਗਿਆ। ਜਦੋਂ ਗੱਡੀ ਲਾਈਨ ਤੇ ਚਲੇ ਜਾਏ ਤੇ ਜੰਕਸ਼ਨ ਤਾਂ ਆਉਣਾ ਹੀ ਆਉਣਾ। ਜਦੋਂ ਬੁਰਾਈ ਛੱਡ ਕੇ ਗੁਰੂ ਕੇ ਖਾਲਸੇ ਬਣ ਕੇ, ਗੁਰੂ ਕੇ ਸਿੱਖ ਸਿੱਖਣੀਆਂ ਬਣ ਕੇ, ਮਰਿਆਦਾ ਪੂਰਵਕ ਜੀਵਨ ਨੂੰ ਬਤੀਤ ਕਰਾਂਗੇ, ਫਿਰ ਸਤਿਗੁਰੂ ਜੀ ਸਾਨੂੰ ਉਹ ਦਿਨ ਦੂਰ ਨੇ ਕਿ ਮਕਾਮ ਨਾ ਦੇਣ ਜਿੱਥੇ ਜਾ ਕੇ ਆ ਛੋਟੇ ਛੋਟੇ ਘਰਾਂ ਦੀ ਦੌੜ ਖਤਮ ਹੋ ਜਾਵੇਗੀ। ਇਹਨਾਂ ਘਰਾਂ ਦੀ ਦੌੜ ਇੰਨਾ ਚਿਰ ਹੈ ਜਿੰਨਾ ਚਿਰ ਸੱਚਾ ਘਰ ਨਹੀਂ ਮਿਲਦਾ। ਜਦੋਂ ਸੱਚਾ ਘਰ ਮਿਲ ਗਿਆ, ਦੌੜ ਖਤਮ ਹੋ ਜਾਣੀ। ਮੈਨੂੰ ਕਈ ਕਹਿੰਦੇ ਤੂੰ ਆਪਣੇ ਰਹਿਣ ਲਈ ਕੋਈ ਜਗ੍ਹਾ ਨਹੀਂ ਬਣਾਈ। ਮੈਂ ਕਿਹਾ ਬਾਬੇ ਨਾਨਕ ਦੀਆਂ ਜਗ੍ਹਾ ਸਾਰੀਆਂ ਸਾਡੀਆਂ ਹੀ ਆ, ਜਗ੍ਹਾ ਬਣਾਈ ਚੱਲਾਂ, ਮਰ ਕੇ ਪ੍ਰੇਤ ਬਣਾ ਫੇਰ ਘੁੰਮਦਾ ਰਹਾਂ। ਗੱਜ ਕੇ ਬੋਲੋ ਸਤਨਾਮ। ਸੱਪ ਸ਼ੇਰ ਤੇ ਸਾਧ ਇਹ ਆਪਣੇ ਲਈ ਘੁਰਨਾ ਨਹੀਂ ਪੁੱਟਦੇ, ਇਹ ਬਣਿਆ ਬਣਾਇਆ ਚ ਟਾਈਮ ਪਾਸ ਕਰਦੇ। ਇੱਕ ਘਰ ਛੱਡਿਆ ਸੀ, ਕਿੰਨਿਆਂ ਘਰਾਂ ਵਾਲੇ ਬਣ ਗਏ। ਇੱਕ ਮਾਂ ਪੇ ਛੱਡੇ ਸੀ, ਅੱਜ ਸਾਰੇ ਬਜ਼ੁਰਗ ਮਾਤਾ ਪਿਤਾ। ਇੱਕ ਭੈਣ ਭਰਾ ਛੱਡੇ ਸੀ, ਆ ਸਾਰੇ ਭੈਣ ਭਰਾ ਬਣ ਗਏ। ਇੱਕ ਘਰ ਛੱਡਣ ਨਾ ਕਿੰਨੇ ਘਰਾਂ ਵਾਲੇ ਬਣ ਗਏ। ਹੁਣ ਦੁਨੀਆਂ ਹੱਥ ਜੋੜਦੀ ਜੀ ਸਾਡੇ ਆ, ਉਹ ਸਾਡੇ ਆ, ਕਿਉਂਕਿ ਇੱਕ ਸੱਚੇ ਘਰ ਨਾਲ ਪਿਆਰ ਪਾ ਲਿਆ। ਜਦੋਂ ਸੱਚੇ ਘਰ ਨਾਲ ਪਿਆਰ ਪਾ ਲਾਂਗੇ ਤੇ ਤੁਹਾਨੂੰ ਵੀ ਐਸਾ ਹੀ ਪਿਆਰ ਤੇ ਸਤਿਕਾਰ ਮਿਲ ਜਾਏਗਾ। ਉਹ ਸੱਚਾ ਘਰ ਕੀ ਹੈ? ਗੁਰੂ ਨਾਨਕ ਦਾ ਦੁਆਰਾ, ਗੁਰਦੁਆਰਾ, ਗੁਰੂ ਦਾ ਦੁਆਰਾ। ਜਦੋਂ ਗੁਰੂ ਦੇ ਦੁਆਰੇ ਨਾਲ ਪਿਆਰ ਪਾ ਲਈਏ ਨਾ, ਫਿਰ ਸਾਰੇ ਘਰ ਆਪਣੇ। ਗੁਰੂ ਦੇ ਦੁਆਰੇ ਵਿੱਚੋਂ ਗੁਰੂ ਦੀ ਸਿੱਖਿਆ ਮਿਲਦੀ ਹੈ ਕਿ ਗੁਰੂ ਨੂੰ ਕਿਵੇਂ ਮਿਲਣਾ। ਮਿਲਣਾ ਉਦੋਂ ਹੀ ਆ ਜਦੋਂ ਆਪਾਂ ਸਿੱਖ ਬਣ ਜਾਵਾਂਗੇ। ਪਹਿਲਾਂ ਸਿੱਖ ਬਣਾਂਗੇ ਤੇ ਗੁਰੂ ਦਾ ਮਿਲਾਪ ਸੰਪੂਰਨ ਹੋਣਾ। ਸਿੱਖੀ ਦੀ ਸਿੱਖਿਆ ਮਿਲਣੀ ਹੈ ਸੰਗਤ ਵਿੱਚੋਂ, ਸੰਗਤ ਕਰਾਂਗੇ ਤੇ ਮਿਲਣੀ ਹੈ। ਸਿਲਮਿਆਂ ਚ ਜਾ ਕੇ ਸਿੱਖ ਨਹੀਂ ਬਣ ਸਕੂਗਾ, ਟੈਲੀਵਿਜ਼ਨਾਂ ਵੇਖ ਕੇ ਸਿੱਖ ਨਹੀਂ ਬਣੋਗੇ, ਆ ਰਾਸਾਂ ਤੇ ਨਕਲਾਂ ਵੇਖ ਕੇ ਸਿੱਖ ਨਹੀਂ ਬਣੋਗੇ, ਆ ਭੰਗੜੇ ਪਾ ਕੇ ਸਿੱਖੀ ਨਹੀਂ ਮਿਲੇਗੀ, ਕਲੱਬਾਂ ਤੇ ਪੱਬਾਂ ਵਿੱਚ ਜਾ ਕੇ ਸਿੱਖੀ ਨਹੀਂ ਮਿਲੇਗੀ। ਬਲਕਿ ਜੇ ਕੋਈ ਪੱਲੇ ਸ਼ੁਭ ਗੁਣ ਹੋਇਆ ਤੇ ਉਹ ਵੀ ਜਾਂਦਾ ਲੱਗੇਗਾ। ਗੱਜ ਕੇ ਬੋਲੋ ਸਤਨਾਮ। ਸਕੂਲ ਹੈ ਨਾ, ਫੀਮੀਆਂ ਦੇ ਸਕੂਲ ਚ ਜਾਏਗਾ ਤੇ ਫੀਮੀਆਂ ਵਿਦਿਆਰਥੀ ਬਣ ਜਾਏਗਾ, ਸ਼ਰਾਬੀਆਂ ਦੇ ਸਕੂਲ ਚ ਜਾਏਗਾ ਉਹ ਸ਼ਰਾਬੀਆ ਬਣ ਜਾਏਗਾ, ਡਡਈਆਂ ਦੇ ਜਾਏਗਾ ਉਹ ਡਡਈ ਬਣ ਜਾਏਗਾ, ਭੰਗੜਾਂ ਦੇ ਜਾਏਗਾ ਭੰਗੜ ਬਣ ਜਾਏਗਾ, ਚੋਰਾਂ ਚਾਰਾਂ ਦੇ ਜਾਏਗਾ ਵੈਸਾ ਬਣ ਜਾਏਗਾ। ਜੇ ਗੁਰੂ ਨਾਨਕ ਦੇ ਸਕੂਲ ਵਿੱਚ ਆ ਕੇ ਨਿਯਮ ਪੂਰਵਕ ਇਸ ਵਿਦਿਆ ਦੀ ਵਿਚਾਰ ਨੂੰ ਪ੍ਰਾਪਤ ਕਰੋਗੇ, ਗੁਰੂ ਨਾਨਕ ਦੇ ਸਿੱਖ ਬਣ ਜਾਓਗੇ। ਇਹ ਨਹੀਂ ਕਿ ਮੈਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤਾਂ ਇੰਨੇ ਨੇ ਸਿੱਖ ਬਣ ਗਿਆ। ਕੋਈ ਬੰਦਾ ਸਕੂਲ ਜਾ ਕੇ ਉੱਥੇ ਦੀਆਂ ਇਮਾਰਤਾਂ ਚੰਗੀਆਂ ਵੇਖ ਆਏ, ਉੱਥੇ ਦੀਆਂ ਫਲਵਾੜੀਆਂ ਦੇ ਪਾਰਕ ਵੇਖ ਹੈ, ਉੱਥੇ ਵੀ ਦੇਖ ਹੈ ਕੌਣ ਬੰਦਾ ਆਇਆ ਕੌਣ ਗਿਆ, ਉੱਥੇ ਦੇ ਫੁਹਾਰੇ ਲੱਗੇ ਹੋਏ ਵੇਖ ਹੈ, ਉੱਥੇ ਦੇ ਲਾਇਬ੍ਰੇਰੀਆਂ ਤੇ ਸਾਇੰਸ ਰੂਮ ਤੇ ਡਰਾਇੰਗ ਰੂਮ ਵੇਖ ਹੈ। ਜਿੰਨਾ ਚਿਰ ਫੀਸ ਦੇ ਕੇ ਰਜਿਸਟਰ ਤੇ ਨਾਂ ਲਿਖਵਾ ਕੇ ਉਸਤਾਦਾਂ ਦੇ ਮੂਹਰੇ ਵਿਦਿਆਰਥੀ ਬਣ ਕੇ ਗਰਮੀ ਸਰਦੀ ਭੁੱਖ ਪਿਆਸ ਦੀ ਉਹਨਾਂ ਦੀ ਝਿੜਕ ਘੂਰ ਦੀ ਪਰਵਾਹ ਨਾ ਕਰਦਾ ਹੋਇਆ ਸ਼ਰਧਾ ਪੂਰਵਕ ਗੁਰੂ ਭਗਤੀ ਨੂੰ ਧਾਰ ਕੇ ਤਲੀਮ ਪ੍ਰਾਪਤ ਕਰਕੇ ਇਮਤਿਹਾਨ ਦੇਵੇਗਾ, ਸਰਟੀਫਿਕੇਟ ਲਵੇਗਾ ਤੇ ਤਾਂ ਜਾ ਕੇ ਸਿੱਖੀ ਮਿਲੇਗੀ। ਬਹੁਤੇ ਲੋਕਾਂ ਦਾ ਖਿਆਲ ਹੈ ਵੀ ਸਕੂਲ ਜਾਣਨਾ ਹੀ ਸਿੱਖ ਬਣ ਗਏ, ਗੁਰਦੁਆਰੇ ਆਏ ਸੂਗੜੇ ਪਾਏ ਤੇ ਦੌੜ ਗਏ, ਇਉਂ ਨਹੀਂ ਸਿੱਖੀ ਮਿਲਣੀ। ਸਿੱਖੀ ਵਾਸਤੇ ਨਿਤਨੇਮ ਦੇ ਟਾਈਮ ਜਦੋਂ ਪਾਠ ਦੀ ਕਲਾਸ ਲੱਗੀ ਪਾਠ ਸੁਣਨ, ਕੀਰਤਨ ਦੀ ਕਲਾਸ ਸੁਣੀ ਆ ਤੇ ਕੀਰਤਨ ਕਰਨਾ ਜਾਂ ਸੁਣਨ, ਸੇਵਾ ਦੀ ਕਲਾਸ ਲੱਗੀ ਹੈ ਲੰਗਰ ਵਿੱਚ ਜਾਂ ਜੋੜਿਆਂ ਦੀ ਸੇਵਾ ਜਾਂ ਹੋਰ ਸੇਵਾ ਕਰਨੀ, ਜਿਹੜੇ ਬਾਣੀ ਦੀ ਵਿਆਖਿਆ ਦੀ ਕਲਾਸ ਲੱਗੀ ਹੈ ਬਾਣੀ ਦੀ ਵਿਆਖਿਆ ਸੁਣਨੀ ਹੈ, ਫਿਰ ਇਮਤਿਹਾਨ ਵੀ ਹੋਣਾ। ਬਾਕੀ ਸਕੂਲਾਂ ਦਾ ਇਮਤਿਹਾਨ 3 ਮਹੀਨੇ 6 ਮਹੀਨੇ ਸਾਲ ਪਿੱਛੋਂ ਹੁੰਦਾ, ਇਸ ਘਰ ਵਿੱਚ ਇਮਤਿਹਾਨ ਪੈਰ ਪੈਰ ਤੇ ਖਿਨ ਖਿਨ ਵਿੱਚ ਗੁਰੂ ਇਮਤਿਹਾਨ ਲੈਂਦੇ, ਇੱਕ ਇੱਕ ਖਿਨ ਉੱਤੇ ਮਾਇਆ ਦਾ ਛਲ ਪੈ ਰਿਹਾ, ਪਤਾ ਨਹੀਂ ਕਿਹੜੇ ਵੇਲੇ ਥੜਕ ਜਾਣਾ ਤੇ ਬੰਦੇ ਨੇ ਡਿੱਗ ਪੈਣਾ। ਫਿਰ ਜਿੱਥੇ ਸਾਧ ਸੰਗਤ ਜੀ ਇੰਨਾ ਸਖਤ ਇਮਤਿਹਾਨ ਚੱਲਦਾ ਹੋਵੇ ਉੱਥੇ ਅਵੇਸਲ ਹੋ ਕੇ ਸਿੱਖੀ ਕਿਵੇਂ ਮਿਲ ਜਾਏਗੀ? ਨਿਰਾ ਅੰਮ੍ਰਿਤ ਛਕ ਲੈਣ ਨਾਲ ਵੀ ਬੰਦਾ ਸਿੱਖ ਨਹੀਂ ਬਣ ਜਾਂਦਾ, ਇਹ ਤਾਂ ਸਿੱਖਾਂ ਦੀ ਇੱਕ ਯੂਨੀਫਾਰਮ ਹੈ। ਅੰਮ੍ਰਿਤ ਛਕ ਕੇ ਗੁਰੂ ਦੇ ਰਜਿਸਟਰ ਚ ਨਾਂ ਦਰਜ ਕਰਾ ਲਿਆ, ਵਰਦੀ ਹੋ ਗਏ ਰੰਗ ਰੂਟੀ ਦੀ ਤੇ ਹੁਣ ਪੜ੍ਹਾਈ ਸ਼ੁਰੂ ਹੋਣੀ ਹੈ, ਤੇ ਕਈ ਅੰਮ੍ਰਿਤ ਛਕ ਕੇ ਮੁੜ ਕੇ ਮੂੰਹ ਦਿਖਾਲਦੇ ਨੀ, ਫਿਰ ਰਹਿੰਦੇ ਕਿੱਥੇ? ਵਿਦਿਆਰਥੀ ਬਣਿਆ, ਰਜਿਸਟਰ ਚ ਨਾਂ ਲਿਖਾ ਲਿਆ, ਕਦੀ ਗੁਰਦੁਆਰੇ ਵੜਿਆ ਹੀ ਨੀ, ਪੜ੍ਹਾਈ ਕੋਈ ਕੀਤੀ ਨੀ, ਤੇ 10 ਡਿਪਲੋਮਾ ਤੈਨੂੰ ਕਿਵੇਂ ਮਿਲ ਜਾਊ? ਮੁਆਫ ਕਰਨਾ, ਅੰਮ੍ਰਿਤਧਾਰੀ ਵੀਰ ਨੂੰ ਕਦੇ ਵੀ ਸਤਸੰਗ ਦੀ ਛੋਟ ਹੋ ਹੀ ਨਹੀਂ ਸਕਦੀ, ਕਿਉਂਕਿ ਉਹ ਵਿਦਿਆਰਥੀ ਬਣ ਚੁੱਕਾ, ਰਜਿਸਟਰ ਤੇ ਨਾਂ ਲਿਖਾ ਲਿਆ। ਜੇ ਤੁਸੀਂ ਨਾ ਕਲਾਸ ਅਟੈਂਡ ਕਰੋਗੇ, ਮਾਸਟਰ 1 ਦਿਨ ਦੇਖੂ 2 ਦਿਨ ਦੇਖੂ, ਨਹੀਂ ਕਾਟਾ ਫੇਰ ਦੋ, ਭਾਵੇਂ ਤੁਸੀਂ ਵਰਦੀ ਪਾਈ ਫਿਰੋ, ਆਪਣੇ ਆਪ ਨੂੰ ਵੀ ਵਿਦਿਆਰਥੀ ਜਾਂ ਸਿੱਖ ਮੰਨੀ ਫਿਰੋ, ਗੁਰੂ ਨਹੀਂ ਮੰਨੇਗਾ। ਗੁਰੂ ਤਾਂ ਮੰਨੇਗਾ ਜੇ ਗੁਰੂ ਦੀ ਕਲਾਸ ਅਟੈਂਡ ਕਰਕੇ ਮਜ਼ਲ ਪ੍ਰਾਪਤ ਕਰ ਲਓ। ਕਦੋਂ ਤੱਕ ਅਟੈਂਡ ਕਰਨੀ ਪਵੇਗੀ? ਜਦ ਤੱਕ ਬ੍ਰਹਮ ਗਿਆਨ ਦਾ ਸਰਟੀਫਿਕੇਟ ਨਹੀਂ ਮਿਲ ਜਾਂਦਾ। ਬ੍ਰਹਮ ਗਿਆਨੀ ਦਾ ਵੀ ਸਕੂਲ ਬਿਨਾਂ ਛੁਟਕਾਰਾ ਨੇ, ਉਹਨੂੰ ਮਹਾਰਾਜ ਗਾਹ ਪੜ੍ਹਾਉਣ ਤੇ ਲਾਉਂਦੇ ਆ, ਗੱਜ ਕੇ ਬੋਲੋ ਸਾਧਨ। ਜਿਹੜਾ ਮਾਸਟਰ ਬਣ ਜਾਏ ਸਕੂਲਾਂ ਤੋਂ ਛੁਟਕਾਰਾ ਉਹਨਾਂ ਦਾ ਬਣੀ, ਡਿਊਟੀ ਉਹਨਾਂ ਨੂੰ ਵਿਦਿਆਰਥੀਆਂ ਦੇ ਲਾਉਂਦੇ। ਇਹ ਨਹੀਂ ਕਿ ਸਕੂਲ ਪਾਸ ਕਰ ਲਿਆ ਤੇ ਕੰਮ ਨਿਬੜ ਗਿਆ। ਇਸ ਕਰਕੇ ਹੁਣ ਇਸ ਗੱਲ ਦੀ ਵਿਚਾਰ ਕਰੋ ਕਿ ਆਪਾਂ ਕਿੱਥੇ ਕਿੱਥੇ ਖਲੋਤੇ ਹੋਏ ਹਾਂ। ਫਿਰ ਕਈ ਕਹਿੰਦੇ ਜੀ ਅੰਮ੍ਰਿਤ ਦਾ ਛਕਿਆ, ਬਾਣੀ ਵੀ ਪੜ੍ਹਦੇ ਮਨ ਨਹੀਂ ਟਿਕਦਾ। ਮਨ ਤਾਂ ਟਿਕੇ ਜੇ ਗੁਰਮਤ ਦੇ ਅਨਸੂਲਾਂ ਅਨੁਸਾਰ ਪੜ੍ਹਾਈ ਵੀ ਨਾਲ ਕਰੀਏ। ਮਨ ਟਿਕੇ ਕਿਵੇਂ? ਮਨ ਟਿਕਾਉਣ ਵਾਲੇ ਤਾਂ ਰਾਸਤੇ ਆਪਾਂ ਪੈ ਹੀ ਨਹੀਂ ਰਹੇ। ਜਿੱਥੇ ਇੱਕ ਬੇਅਮ੍ਰਿਤੀਏ ਤੁਰੇ ਫਿਰਦੇ, ਉੱਥੇ ਇੱਕ ਅੰਮ੍ਰਿਤਧਾਰੀ ਤੁਰੇ ਫਿਰਦੇ। ਇਉਂ ਨਹੀਂ ਗੱਲ ਬਣਨੀ ਪਿਆਰਿਓ। ਜੇ ਮਜ਼ਲ ਨੂੰ ਤੈਅ ਕਰਨਾ ਫਿਰ ਤਗੜੇ ਹੋ ਕੇ ਕਲਾਸ ਅਟੈਂਡ ਕਰਨੀ ਪਵੇ। ਕਈ ਕਹਿੰਦੇ ਜੀ ਬਸ ਪਾਠ ਕਰਨਾ ਹੀ ਕਲਾਸ, ਲੋੜ ਹੀ ਨਹੀਂ ਗੁਰਦੁਆਰੇ ਜਾਣ ਦੀ, ਅਸੀਂ ਘਰੇ ਹੀ ਪਾਠ ਕਰੀ ਜਾਂਦੇ। ਘਰੇ ਮਹਾਰਾਜ ਪ੍ਰਕਾਸ਼ ਕੀਤਾ ਹੋਇਆ, ਇੱਥੇ ਦਰਸ਼ਨ ਕਰ ਲਈਦੇ, ਗੱਜ ਕੇ ਬੋਲੋ ਸਾਧਨ। ਪਰ ਘਰੇ ਕਥਾ ਤਾਂ ਨਹੀਂ ਸੁਣ ਸਕਦੇ। ਸਾਡੇ ਜੀ ਮੁੰਡੇ ਕੁੜੀਆਂ ਘਰੇ ਹੀ ਕੀਰਤਨ ਕਰ ਲੈਂਦੇ। ਜਿਹੜਾ ਸੰਗਤ ਚੌਂਕੜੇ ਲਾ ਕੇ ਬਹਿਣ ਦਾ ਮਹਾਤਮਾ, ਉਹ ਘਰੇ ਕਿਵੇਂ ਪ੍ਰਾਪਤ ਹੋਜੂ? ਇਹ ਗੁਰਦੁਆਰੇ ਬਣਾਉਣ ਦੀ ਕੀ ਲੋੜ ਸੀ? ਇਹ ਬਣਾਏ ਕਾਹਦੇ ਲਈ ਹੈ ਜੇ ਆਉਣਾ ਹੀ ਨਹੀਂ ਇੱਥੇ? ਫਿਰ ਕਈ ਕਹਿੰਦੇ ਜੀ ਕਥਾ ਕਰਨੀ ਤੇ ਸੁਣਨੀ ਮਨਮਤ ਹੈ। ਜੇ ਮਨਮਤ ਆ ਤੇ ਮਹਾਰਾਜ ਨੂੰ ਐਡਾ ਵੱਡਾ ਬਾਣੀ ਦਾ ਵਿਚਾਰ ਦੇਣ ਦੀ ਕੀ ਲੋੜ ਸੀ? ਜੇ ਮੇਰੇ ਭਜਨ ਨਾਲ ਸਰ ਜਾਂਦਾ, ਮਹਾਰਾਜ ਕਹਿੰਦੇ ਇੱਕ ਓਂਕਾਰ ਜਪੀ ਚਲੋ। ਗੁਰੂ ਗ੍ਰੰਥ ਸਾਹਿਬ ਜੀ ਬਣਾਏ, ਦਸਮ ਗ੍ਰੰਥ ਬਣਾਇਆ, ਸਰਬਲੋਹ ਬਣਾਇਆ, ਭਾਈ ਗੁਰਦਾਸ ਦੀਆਂ 12 ਕਵਿਤ ਸਵਈਏ, ਨੰਦ ਲਾਲ ਦੇ ਕਿੰਨੇ ਗ੍ਰੰਥ, ਗਜ਼ਲਾਂ ਹਨ, ਦਸਤੂਰ ਅਲ ਨਿਸ਼ਾ ਹੈ, ਅਰਜੁਲ ਅਲਫਾਸ, ਜ਼ਿੰਦਗੀ ਨਾਮਾ, ਬੰਦਗੀ ਨਾਮਾ, ਤੌਸੀਫ ਹੋਸਨ, ਇੱਕ ਪੁਸਤਕ ਲੈ ਗਿਆ ਉਹਨਾਂ ਨੂੰ, ਫਿਰ ਨੌ ਮਣ ਦਾ ਵਿਦਿਆਧਰ ਗ੍ਰੰਥ ਮਹਾਰਾਜ ਨੇ ਬਣਾਇਆ ਸੀ। ਗੱਜ ਕੇ ਬੋਲੋ ਸਤਨਾਮ, ਵੀ ਕਿਸੇ ਵੀ ਗੱਲ ਤੋਂ ਸਿੱਖ ਊਣਾ ਨਾ ਰਹਿ ਜਾ, ਫਿਰ ਇੱਥੇ ਗੱਲ ਨੀ ਨਿਬੜਨੀ। ਫਿਰ ਗਾਹਾਂ ਸ਼ਾਸਤਰ ਵਿਦਿਆ ਦਾ ਵੀ ਅਭਿਆਸ, ਸ਼ਾਸਤਰ ਬਾਣੀ ਦਾ ਵੀ ਅਭਿਆਸ, ਇਹਦੇ ਚ ਆ ਗਿਆ ਪਾਠ ਕੀਰਤਨ ਤੇ ਵਿਆਖਿਆ ਤੇ ਨਾਮ ਦਾ ਅਭਿਆਸ, ਸੇਵਾ ਸਤਸੰਗ ਕੁਰਬਾਨੀ ਵਾਸਤੇ ਹਥਿਆਰਾਂ ਦਾ ਅਭਿਆਸ ਵੀ ਲੋੜੀਂਦਾ। ਅੱਜ ਕਈ ਸਟੇਜਾਂ ਤੇ ਹਥਿਆਰਾਂ ਦਾ ਪ੍ਰਚਾਰ ਕਰੀ ਜਾਂਦੇ, ਜੇ ਭਾਈ ਜੀ ਨੂੰ ਪੁੱਛੇ ਵੀ ਤੈਂ ਵੀ ਕਦੀ ਗੱਤਕੇ ਦੀ ਸੋਟੀ ਫੜੀ ਹੈ, ਗੱਜ ਕੇ ਬੋਲੋ ਸਤਨਾਮ, ਕਦੀ ਘੋੜੇ ਦੀ ਅਸਵਾਰੀ ਤੈਂ ਵੀ ਕੀਤੀ ਹੈ, ਲੋਕਾਂ ਨੂੰ ਉਪਦੇਸ਼ ਦੇ ਰਿਹਾ। ਬਾਬਾ ਦੀਪ ਸਿੰਘ ਰਾਗੀ ਵੀ ਸਨ, ਗਿਆਨੀ ਵੀ ਸਨ, ਪਾਠੀ ਵੀ ਸਨ, ਪ੍ਰਚਾਰਕ ਵੀ ਸਨ, ਪਰ ਸ਼ਾਸਤਰ ਵਿਦਿਆ ਦੇ ਅਭਿਆਸ ਵੀ ਨਿਪੁੰਨ ਸਨ। ਸਿੱਖ ਮੁਕੰਮਲ ਉਦੋਂ ਬਣਦਾ, ਪਹਿਲਾਂ ਸਿੱਖ ਬਣੇ ਫਿਰ ਨਾਲ ਸਿੰਘ ਬਣੇ। ਸਿੰਘ ਤਾਂ ਮੁਕੰਮਲ ਹੋਊ ਜੇ ਉਹਨੂੰ ਸ਼ਾਸਤਰ ਵਿਦਿਆ ਦਾ ਅਭਿਆਸ ਹੋਵੇ। ਤਾਂ ਮਹਾਰਾਜ ਦਾ ਹੁਕਮ ਹੈ, ਸ਼ਾਸਤਰ ਵਿਦਿਆ ਕੋ ਅਭਿਆਸੋ, ਸ਼ਾਸਤਰ ਵਿਦਿਆ ਦਾ ਅਭਿਆਸ ਕਰੋ। ਉਹ ਹੁਣ ਤੁਸੀਂ ਛੱਡ ਹੀ ਦਿੱਤਾ, ਹੁਣ ਤਾਂ ਪੰਜਾਬੀ ਪੜ੍ਹਨੀ ਛੱਡਤੀ, ਵੀ ਪਾਠ ਬਿਨਾਂ ਕਰਨਾ ਪਵੇ ਤੇ ਕੀਰਤਨ ਬਿਨਾਂ ਸੁਣਨਾ ਪਵੇ, ਕਥਾ ਬਿਨਾਂ ਸੁਣਨੀ ਪਏ। ਜਦੋਂ ਗੁਰਮੁਖੀ ਸਮਝ ਹੀ ਨਹੀਂ ਆਉਂਦੀ ਤਾਂ ਗੁਰਦੁਆਰੇ ਜਾ ਕੇ ਕਰੋਗੇ ਕੀ? ਗੱਜ ਕੇ ਬੋਲੋ ਸਤਨਾਮ। ਨਿਰਾ ਗੁਰੂ ਗ੍ਰੰਥ ਨੂੰ ਗੁਰੂ ਕਹਿਣਾ ਤਾਂ ਗੱਲ ਨੀ ਬਣਨੀ, ਜੋ ਗੁਰੂ ਕਹਿੰਦਾ ਉਹ ਸੁਣਨਾ ਵੀ ਪੈਣਾ ਤੇ ਸੁਣਾਉਣਾ ਵੀ ਪੈਣਾ, ਕਰਨਾ ਵੀ ਪੈਣਾ ਤੇ ਕਰਾਉਣਾ ਵੀ ਪੈਣਾ, ਜੋ ਗੁਰੂ ਨੇ ਪਹਿਨਾਇਆ ਪਹਿਨਣਾ ਤੇ ਪਹਿਨਾਉਣਾ ਵੀ ਹੈ। ਹੁਣ ਸਾਡੇ ਵੀਰਾਂ ਤੇ ਭੈਣ ਐਕਟਰ ਤੇ ਐਕਟਰਸਾਂ ਵਰਗੇ ਲੀੜੇ ਪਾਈ ਫਿਰਦੇ ਹੈ, ਇਹਨੀ ਸ਼ਾਸਤਰਾਂ ਦਾ ਅਭਿਆਸ ਕੀ ਕਰਨਾ? ਇਹਨਾਂ ਤੋਂ ਤਾਂ ਆਪਣੀਆਂ ਬੂੰਗੜੀਆਂ ਸੁੰਗੜੀਆਂ ਨੀ ਸੂਤ ਆਉਂਦੀ। ਇਹ ਨੀ ਪਿਆ ਇੰਗਲੈਂਡ ਆ ਗਿਆ ਤੇ ਸਾਡੀ ਮਜਲ ਖਤਮ ਹੋ ਗਈ ਹੈ। ਇੰਗਲੈਂਡ ਤੋਂ ਗਾਂ ਹੋਰ ਵੀ ਦੇਸ਼ ਪਏ, ਉੱਥੇ ਵੀ ਹੋਰ ਦੇਸ਼ ਪਏ, ਇਉਂ ਨੀ ਗੱਲ ਨਿਬੜਦੀ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ। ਦੇਸ਼ਾਂ ਦੇ ਵਿੱਚ ਜਾਣਨਾ ਇਹ ਖੇਡ ਖਤਮ ਹੋਣ ਵਾਲੀ ਨਹੀਂ, ਇਹ ਖੇਡ ਉਦੋਂ ਸੰਪੂਰਨ ਹੋਣੀ ਹੈ ਜਦੋਂ ਸੰਪੂਰਨ ਗੁਰੂ ਦੀ ਬਾਣੀ ਦਾ ਲੜ ਫੜ ਕੇ ਗਿਆਨ ਲੈ ਕੇ ਉਸ ਸੰਪੂਰਨ ਵਿੱਚ ਨਾਮ ਦਾ ਅਭਿਆਸ ਕਰਕੇ ਅਭੇਦ ਹੋ ਜਾਓਗੇ। ਪਹਿਲਾਂ ਹੈ ਆਹਾਰ, ਆਪਣਾ ਆਹਾਰ ਸ਼ੁੱਧ ਕਰਨਾ। ਮਾਸ ਮਦਰਾ ਤਾਂ ਨਹੀਂ ਵਰਤਦੇ, ਤੰਬਾਕੂ ਨੋਸ਼ੀਤ ਨਹੀਂ ਕਰਦੇ, ਇਹ ਸ਼ੁੱਧ ਕਰਨਾ। ਫਿਰ ਆਪਣਾ ਵਿਵਹਾਰ, ਲੋਕਾਂ ਨਾਲ ਲੈਣ ਦੇਣ ਸਾਡਾ ਗਲਤ ਤਾਂ ਨਹੀਂ ਹੈ, ਸਹੀ ਵਿਵਹਾਰ ਕਰਨਾ, ਹੇਰਾ ਫੇਰੀ ਦਾ ਵਿਵਹਾਰ ਨਹੀਂ ਕਰਨਾ। ਫਿਰ ਆਚਾਰ, ਆਪਣਾ ਚਾਲ ਚੱਲਣ ਬਣਾਉਣਾ ਕਿ ਅਸੀਂ ਧੀ ਭੈਣ ਦੀ ਇੱਜ਼ਤ ਦੇ ਭਾਈਵਾਲ ਹਾਂ। ਗੱਜ ਕੇ ਬੋਲੋ ਸਾਧਨਾ। ਨਿਰਾ ਇੰਨਾ ਹੀ ਨਹੀਂ, ਧੀ ਭੈਣ ਦੀ ਰੱਖਿਆ ਵਾਲਾ ਵੀ ਬਾਬਾ ਦੀਪ ਸਿੰਘ ਵਾਲਾ ਬਲ ਪੈਦਾ ਕਰਨਾ, ਇਹ ਵੀ ਬਲ ਪੈਦਾ ਕਰਨਾ। ਫਿਰ ਆਪਣੀ ਡਰੈਸ, ਕਿ ਮੈਂ ਰੂਮਾਂ ਦੀ ਬੇਅਦਬੀ ਤਾਂ ਨਹੀਂ ਕਰ ਰਿਹਾ, ਗੁਰੂ ਦਾ ਤਾਂ ਹੁਕਮ ਹੈ ਨਹੀਂ। ਸਾਬਤ ਸੂਰਤ ਸਾਰ ਸਿਰਾ, ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ, ਸਾਬਤ ਸੂਰਤ ਰੱਬ ਕੀ ਭੰਨੈ ਬੇਈਮਾਨ। ਰੂਮਾਂ ਦੀ ਬੇਅਦਬੀ ਤਾਂ ਨਹੀਂ ਕਰ ਰਿਹਾ ਕਿਸੇ ਵੀ ਸਰੀਰ ਦੇ ਕਿਸੇ ਅੰਗ ਦੇ, ਇਹ ਨੀ ਕਿ ਨੇਰਾ ਦਾੜੀ ਕੇਸਾਂ ਦਾ, ਕੱਛਾਂ ਦੇ ਛਾਤੀ ਦੇ ਬਾਲ ਹੋਰ ਤਫਾ ਜਾਣ ਲੈਣਾ, ਕਿਸੇ ਰੂਮ ਦੀ ਬੇਅਦਬੀ ਨਹੀਂ ਕਰਨੀ। ਫਿਰ ਉਸ ਤੋਂ ਬਾਅਦ ਡਰੈਸ, ਆ ਜਿਹੜੀਆਂ ਪੈਂਟਾਂ ਸ਼ੈਂਟਾਂ ਜੀਆਂ ਪਾਈ ਫਿਰਦੇ ਆ, ਇਹ ਤੁਹਾਡੇ ਗੁਰੂ ਦਾ ਬਾਣਾ ਨਹੀਂ, ਇਹ ਅੰਗਰੇਜ਼ੀ ਬਾਣਾ। ਅੰਮ੍ਰਿਤਾ ਛਕ ਲਿਆ ਬਾਣੇ ਹਲੇ ਅਸਾਈਆਂ ਵਾਲੇ ਪਾਈ ਫਿਰਦੇ ਆ। ਬਾਣਾ ਪਾਉਣਾ ਜੋ ਦਸਮ ਪਾਤਸ਼ਾਹ ਨੇ ਦਿੱਤਾ, ਬਾਣਾ ਅੰਮ੍ਰਿਤਧਾਰੀ ਵੀ ਹਾਲੇ ਅੰਗਰੇਜ਼ੀ ਪਾਈ ਫਿਰਦੇ ਆ, ਤੇ ਅੰਮ੍ਰਿਤ ਛਕ ਕੇ ਤੁਸੀਂ ਗੁਰੂ ਦਾ ਪਾਣਾ ਅੰਮ੍ਰਿਤਧਾਰੀ ਨਹੀਂ ਤਿਆਰ, ਤੇ ਦੋਵਾਂ ਨੂੰ ਕੀ ਪੁੱਛਾਂਗੇ? ਗੱਜ ਕੇ ਬੋਲੋ ਸਤਨਾਮ। ਤੁਸੀਂ ਕਹਿੰਦੇ ਅੰਗਰੇਜ਼ਾਂ ਦਾ ਰਾਜ ਹੈ, ਜੇ ਤੁਸੀਂ ਗੁਰੂ ਦੇ ਬਾਣੇ ਤੇ ਬਾਣੀ ਤੇ ਸਿਮਰਨ ਵਿੱਚ ਆ ਜਾਓ, ਤੁਹਾਨੂੰ ਫਰਿਸ਼ਤੇ ਆ ਕੇ ਤੁਹਾਡੇ ਚਰਨਾਂ ਦੀ ਧੂੜ ਪਾਲਣ। ਦੁਨੀਆਂ ਦਾ ਮਨੁੱਖ ਤਾਂ ਚੀਜ਼ ਹੀ ਕੋਈ ਨਹੀਂ ਜੇ ਖਾਲਸਾ ਬਣ ਜਾਏ। ਜੋ ਖਾਲਸੇ ਨੂੰ ਮਹਾਰਾਜ ਨੇ ਬਾਣਾ ਦਿੱਤਾ, ਬਾਣੀ ਆਪਾਂ ਸਮਝ ਲੈਂਦੇ ਹਾਂ ਵੀ ਕਿਰਪਾਨ ਪਾ ਲਈ ਹੈ, ਪੱਗ ਨੀਲੀ ਜਾਂ ਕਾਲੀ ਚਿੱਟੀ ਪੀੜੀ ਬੰਨ ਲਈ ਹੈ, ਇੰਨਾ ਹੀ ਖਾਲਸੇ ਦਾ ਬਾਣਾ ਨਹੀਂ। خالصے دا بن ریب کشہرا تے ریبے پجاما. واقعی اس طرح ڈریس جنی ہیگی ساری سو اس پرکار ساتھ سنگی حالے بانے وچ بھی تروٹیاں ہیں. سما آئے گا کیونکہ وداتا دا کھیڈ کچھ چل رہا. عام سکھ مینو بھی پوچھ دے کہ اس طرح دی کہانی کدوں تک رہے گی. سکھاں دے بڑا ظلم برا ہو رہا. برا نہیں ہو رہا, سکھاں نو کٹھاڑی وچ پا کے کھوٹ کڈ کے کندن بنایا جا رہا. گج کے بولو سادھنا, سکھاں وچ کھوٹ بہت رل گیا. اس ہن کٹھاڑی وچ پا کے مہاراج کھوٹ کڈی جاندے تے کندن بناون گے بارہ بنی دا سونا. 1500 سال ہندوؤں اتنے کشٹ آ رہا کیونکہ ہندو بھی راج مد کریتیاں کرن لگ پئے. پھر جم کر مغل چڑھایا, مسلمان جم بنا کے مارے نے چڑھا. انہاں تے سودا لگتا رہا. جلے انہاں تے زیادہ ظلم ہوئے پھر انہاں نو نانی یاد آئی, لگے رب نو یاد کرن. ہن 40-45 سال تو انہاں نو راج ملیا, سکھ دا سا لیا. ساڈے سکھ بھل گئے سن, ہوں انہاں اتنے وہ جم بنا کے چڑھا دیتے. کدی انگریزاں نو جم بنا کے چڑھا دا, کدی مسلمانوں, کدی مسلمانوں تے کسے نو جم بنا کے چڑھا دیندا, انگریزاں تے کسے نو بنا کے چڑھا دیندا. اے وداتا دی کھیڈ نیاری. سکھ ہن اصول چھڈ گئے. مہاراج نے انہاں واسطے انہاں نو سودھن لئی, انہاں نو کچھ دات دین لئی, انہاں تے کچھ بخشش کرن لئی یہ کام شروع کیتا. بندے نے نہیں کیتا. ہر چیز اکال دے حکم نا اوپروں پہلا ہوندی ہے, دھرتی تے پھر برتدی ہے. اسی ایک دوے نو دنیا دوس روس ہے لئی, ددا دوس نہ دیو کس ہے. دوس کرما اپنے جو میں کیا سو میں پایا, دوس نہ دیجے ابر جنا. اینا کچھ ہون دے باوجود ہالے اسی کیڑا سمجھے ہیں. بھارت وچ تاں کہنے اتھے دی گورنمنٹ ساڈے تے ظلم کردی, ساڈا دھرم ستانتر نہیں. ایتھے دی سرکار تاں کسے دے دھرم وچ دخل نہیں دیندی. اتھے سال سنگ کنے ایک سکھ تیار پباں وچ جاندے, کلباں وچ جاندے. جے تہانوں احساس ہو جائے کہ جو پنجاب دے سکھاں دے کشت دی گھڑی ہے تے ساڈے تے وی شاید آ جاوے, جاؤں ساڈے بھرا ہن, کی تہانوں شراباں میٹ تے انڈے تے ترکاریاں تے ایچاں تے گرو گرانتھ صاحب دے موہرے لاما لے کے ڈبورس کرن دے ڈنگ سوج سکدے. تسیں دیساں وچ آ کے ایچی پٹھے بن کے دھرم نو چھکے ٹنگ رہے ہیں. معاف کرنا, یہ نہ محسوس کرو کہ بابا شاید سانو ٹکور تگڑی لا رہا ہے. نہیں, تہاڈے وچ آئیاں ہوئیاں خامیاں دی نویرتی نو کر کے تہانوں سچا تے سچا جیون جو کلگیاں والے پاتشاہ نے دتا, اس نو اپناؤن دی میں پریرنا دے رہا. ٹھیک ہے کہ نہیں؟ اس بچے نہ میں تہاڈے انگلینڈ چ نہیں آیا کہ مینوں پاؤنڈ مل. میں کلا ہی کلا ہاں. دو روٹیاں اتھے بھی ملی جانیاں. پتا پرکھی جائیداد بھی گزارے تو ود سی. گن بدیا بھی پربھو نے اینی کو دتی ہے کہ آپ ہاتھی کرد کر کے بھی روٹی کما سکتے ہیں. جوان ہاں, تندرست ہاں, شریر نو کوئی روگ نہیں. وداتا دی پوری کرپا. یہ نہیں کہ میں پونڈا دی اچھا نو اتھے آیا ہوا. میری اچھا جڑی وہ ہے تہاڈے جیون وچ آئیاں ہوئیاں خامیاں نو نورت کر کے گرو دے سچے تے سچے سکھ بناون دی. یہ میری اچھا. چاہے میں پیار دے بچن کہہ دیاں, چاہے کچھ گھور کے کہہ دیاں, چاہے تہانوں کوئی پرلوبن دے کے کہہ دیاں, واسطے وچ جڑا فرض ہے وہ یہ ہے. عام سادھو سنت بھی آندے, انہوں نے ہوں کسی نے مورے کوئی کالج کا ٹیچا رکھا ہوں, کسی نے سکول کا نہ ہو تو کوئی نہ کوئی ڈیرے گردوارے کا ہوں. میں کوئی ٹیچا لے کے تہاڈے کول نہیں آیا. سکول کالج کے گردوارے سنگتوں کے کام ہیں, وہ کری جانے. جتھے لوڑ ہے سنگتوں نے کر لینے. ہاں, یہاں کارجاں کرن واسطے پریرنا میں ضرور دینا. سہ قوم دے کول سکول تے کالج, ہسپتال تے فیکٹریاں, ڈاکٹر, ویدوان, فلاسفر ہونے بھی ضروری ہے. یہ پریرنا ضرور دینا. ਤੇ ਇਹ ਵੀ ਉਦਮ ਕਰੋ ਇਹਨਾਂ ਦੇਸ਼ਾਂ ਚ ਆਪਣੇ ਸਕੂਲ ਵੀ ਬਣਾਓ ਜਿੱਥੇ ਗੁਰਮੁਖੀ ਪੜ੍ਹਨ ਚ ਤੁਹਾਨੂੰ ਰੁਕਾਵਟ ਨਾ ਹੋਵੇ। ਆ ਗੁਰਦੁਆਰਿਆਂ ਚ ਕਲਾਸਾਂ ਲਾਉਣ ਦੀ ਬਜਾਏ ਇਹ ਕਲਾਸਾਂ ਲਾਓ ਸਕੂਲਾਂ ਚ, ਗੁਰਦੁਆਰਿਆਂ ਚ ਕਲਾਸਾਂ ਲਾਓ ਪਾਠ ਸ਼ੁੱਧ ਕਰਨ ਦੀਆਂ, ਗੁਰਦੁਆਰਿਆਂ ਚ ਕਲਾਸਾਂ ਲਾਓ ਕੀਰਤਨ ਦੀਆਂ, ਗੁਰਦੁਆਰਿਆਂ ਚ ਕਲਾਸਾਂ ਲਾਓ ਬਾਣੀ ਦੇ ਅਰਥ ਸਿੱਖਣ ਦੀ, ਸੇਵਾ ਕਰਨ ਦੀਆਂ, ਕੁਰਬਾਨੀ ਦਾ ਵਿਚਾਰ। ਖੈਰ ਇਹ ਵੀ ਚੰਗਾ ਜਿੰਨਾ ਤੁਸੀਂ ਕਰਦੇ ਆ, ਜਾਤੀ ਤੁਹਾਤੋਂ ਸਕੂਲਾਂ ਦਾ ਇੰਤਜ਼ਾਮ ਨੀ, ਇਹ ਵੀ ਠੀਕ ਹੈ, ਮਾੜਾ ਨਹੀਂ। ਸੋ ਹਸਪਤਾਲ ਬਣਾਓ, ਕਾਲਜ ਬਣਾਓ, ਫੈਕਟਰੀਆਂ ਲਾਓ, ਇਹ ਜ਼ਰੂਰੀ ਹੈ। ਔਰ ਵੱਧ ਤੋਂ ਵੱਧ ਡਾਕਟਰ ਸਾਇੰਸਦਾਨ ਪੈਦਾ ਕਰੋ, ਇਹ ਵੀ ਲੋੜ ਹੈ। ਜਿੱਥੇ ਦੁਨੀਆਂ ਤਰੱਕੀ ਕਰਦੀ ਉੱਥੇ ਤੁਹਾਨੂੰ ਵੀ ਤਰੱਕੀ ਕਰਨੀ ਚਾਹੀਦੀ, ਦੁਨਿਆਵੀ ਤੌਰ ਤੇ ਵੀ ਕਰੋ ਤੇ ਪਰਮਾਰਥੀ ਤੌਰ ਤੇ। ਇਹ ਵੀ ਪ੍ਰੇਰਣਾ ਮੈਂ ਆਪ ਜੀ ਨੂੰ ਦੇ ਰਿਹਾ। ਸੋ ਇਸ ਕਰਕੇ ਪਿਆਰੀ ਸਾਹਿਬ ਸੰਗਤ ਜੀ, ਜੇ ਮੈਂ ਤੁਹਾਡੇ ਕੋਲ ਮੰਗਤਾ ਬਣ ਕੇ ਆਇਆ ਤੇ ਮੰਗਤੇ ਨੇ ਕਿਸੇ ਨੂੰ ਦੇਣਾ ਕੀ ਹੈ? ਜਿਹੜਾ ਆਪ ਹੀ ਮੰਗਤਾ, ਜਿਹੜਾ ਖੁਦ ਹੀ ਮੰਗਤਾ, ਉਹ ਕਿਸੇ ਨੂੰ ਕੀ ਦੇ ਦੇਗਾ? ਮਹਾਰਾਜ ਨੇ ਸਿੱਖ ਨੂੰ ਮੰਗਤਾ ਨਹੀਂ ਬਣਾਇਆ, ਦਾਤਾ ਬਣਾਇਆ। ਗੱਜ ਕੇ ਬੋਲੋ ਸਤਨਾਮ। ਇਹ ਨੀ ਕਿ ਐਵੇਂ ਤੁਰੇ ਫਿਰੋ ਲੋਕਾਂ ਦੇ ਦੁਆਰਿਆਂ ਤੇ, ਤੂੰ 1000 ਰੱਖ ਬਈ, ਤੂੰ 2000 ਰੱਖ ਬਈ। ਜੇ ਤੂੰ ਗੁਰੂ ਨਾਨਕ ਦੇ ਅਸਥਾਨ ਦੀ ਸੇਵਾ ਕਰਨੀ, ਗੁਰੂ ਨਾਨਕ ਤੇ ਭਰੋਸਾ ਧਾਰ ਲਾ, ਆਪਣੇ ਆਪ ਸਤਿਗੁਰ ਤਾਂ ਕਾਰਜ ਕਰਦੇ। ਸਾਨੂੰ ਤਾਂ ਹੁਕਮ ਇਹ ਹੈ ਹੋਤੀ ਮਰਦਾਨ ਦੇ ਮਹਾਂਪੁਰਖਾਂ ਦਾ ਕਿ ਸਾਡਾ ਜਿਹੜਾ ਗੁਰਸਿੱਖ ਉਹਦਾ ਹੱਥ ਐਂ ਪੁੱਠਾ ਰਹੇ, ਐਂ ਉਹਨਾਂ ਕਿਸੇ ਅੱਗੇ ਹੋਵੇ। ਬਾਬਾ ਕਰਮ ਸਿੰਘ ਕਹਿੰਦੇ ਸਨ ਕਿ ਇੰਨੀ ਤਪੱਸਿਆ ਕਰੇ ਕਿ 10 ਬੰਦਿਆਂ ਨੂੰ ਰੋਟੀ ਖਿਲਾਉਣ ਵਾਲਾ ਬਣੇ। ਜੇ ਇੰਨੇ ਜੋਗਾ ਨਹੀਂ ਤੇ ਕਮ ਸੇ ਕਮ ਇੰਨਾ ਤਾਂ ਭਜਨ ਕਰੇ, ਆਪਣੀ ਰੋਟੀ ਆਪ ਕਮਾ ਸਕੇ। ਗੱਜ ਕੇ ਬੋਲੋ ਸਤਿਨਾਮ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮਹਾਂਪੁਰਖ, ਭਾਈ ਦਇਆ ਸਿੰਘ ਸਾਹਿਬ, ਜਿਨ੍ਹਾਂ ਦੀ ਸੰਪਰਦਾ ਚ ਕਲੇਰਾਂ ਵਾਲੇ ਮਹਾਂਪੁਰਖ ਆ ਜਾਂਦੇ, ਰਾੜੇ ਵਾਲੇ ਆ ਜਾਂਦੇ, ਹਰਖੋਵਾਲ, ਮਕਸੂਦਪੁਰ, ਹਰੇਰੂ ਸਾਹਿਬ, ਮਸਤੂਆਣਾ, ਸੋ ਅਤਲੇ ਵਾਲੇ, ਘੁਣਸਾਂ ਵਾਲੇ, ਔਰ ਬਹੁਤ ਸਾਰੇ ਮਹਾਂਪੁਰਖ। ਭਾਈ ਦਇਆਲ ਸਿੰਘ ਦੀਆਂ 20 ਸਾਲਾਂ ਚੱਲੀਆਂ, ਭਾਈ ਧਰਮ ਸਿੰਘ ਦੀਆਂ 10 ਚੱਲੀਆਂ। ਜਿਹੜਾ ਅੰਮ੍ਰਿਤਸਰ ਠਾਕਰਾਂ ਵਾਲਾ ਡੇਰਾ, ਇਹ ਭਾਈ ਧਰਮ ਸਿੰਘ ਦੀ ਟਕਸਾਲ ਹੈ, ਜਿਹਦੇ ਚ ਬਾਬਾ ਮਿਸ਼ਰਾ ਸਿੰਘ, ਬਾਬਾ ਸ਼ਾਮ ਸਿੰਘ ਔਰ ਭਾਈ ਮਨਸ਼ਾ ਸਿੰਘ, ਮਨਸ਼ਾ ਸਿੰਘ ਵਰਗੇ ਰਾਗੀ ਹੋਏ, ਜਿਹੜੇ ਮਿੱਟੀ ਦੇ ਤਵੇ ਤੇ ਸਾਰੀ ਉਮਰ ਰੋਟੀ ਪਕਾ ਕੇ ਖਾਂਦੇ ਰਹੇ ਤੇ ਗੁਰੂ ਰਾਮਦਾਸ ਦੇ ਇੱਕ ਦਰਬਾਰ ਦਾ ਕੀਰਤਨ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਪਦਾਰਥ ਲੈ ਕੇ ਆਇਆ, ਕਹਿੰਦੇ ਕੁੰਡਾ ਲਾ ਲਿਆ ਕਾਣਿਆ, ਦੌੜ ਜਾ, ਗੁਰੂ ਰਾਮਦਾਸ ਨੂੰ ਨੀ ਪਤਾ ਮੇਰੀ ਰੋਟੀ ਦਾ, ਤੈਨੂੰ ਫਿਕਰ ਹੈ ਮੇਰੀ ਰੋਟੀ ਦਾ, ਇਹੋ ਜਿਹਾ ਰਾਗੀ ਹੋਏ ਨਿਸ਼ਕਾਮ। ਗੱਜ ਕੇ ਬੋਲੋ ਸਤਨਾਮ। ਬਾਬਾ ਸ਼ਾਮ ਸਿੰਘ ਨੇ 30-40 ਸਾਲ ਸਰੰਦਾ ਫੜ ਕੇ ਨਿਸ਼ਕਾਮ ਗੁਰੂ ਰਾਮਦਾਸ ਦੇ ਦਰਬਾਰ ਚ ਕੀਰਤਨ ਕੀਤਾ, ਬਾਹਰ ਪਰਿਕਮਿਆਂ ਚ ਵੀ ਨਹੀਂ ਕੀਤਾ, ਦਰਬਾਰ ਦੇ ਅੰਦਰ। ਬਾਬਾ ਨਾਨਕ ਸਿੰਘ ਜੀ ਮਹਾਰਾਜ ਗਏ, ਕਹਿੰਦੇ ਬਾਬਾ ਜੀ ਸਾਨੂੰ ਪਰਿਕਰਮਾ ਕੀਰਤਨ ਸੁਣਾਓ। ਕਹਿੰਦੇ ਮਹਾਂਪੁਰਖੋ, ਬੇਨਤੀ ਇਹ ਹੈ, ਮੈਂ ਪਾਰਨ ਕੀਤਾ ਵੀ ਗੁਰੂ ਰਾਮਦਾਸ ਦੇ ਚਰਨਾਂ ਤੋਂ ਬਾਹਰ ਕੀਰਤਨ ਨਹੀਂ ਕਰਨਾ। ਬਾਬੇ ਕਹਿਣ ਲੱਗੇ, ਅਸੀਂ ਤਾਂ ਹੀ ਸਿੱਖਾਂ ਨੂੰ ਦੱਸਿਆ ਕਿ ਦੇਖੋ ਮਹਾਂਪੁਰਸ਼ਾਂ ਦਾ ਦਰਬਾਰ ਤੇ ਭਰੋਸਾ। ਅੱਜ ਕੱਲ ਸਾਧ ਸੰਗੀ ਮਾਇਆ ਪਿੱਛੇ ਤੇ ਕਲੱਬਾਂ ਦੇ ਪੱਬਾਂ ਚ ਵੀ ਕਈ ਕੀਰਤਨ ਕਰਦੇ ਤੁਰੇ ਫਿਰਦੇ, ਗੁਰੂ ਗ੍ਰੰਥ ਬੀੜ ਚੱਕ ਕੇ ਸ਼ਰਾਬੀਆਂ ਦੇ ਠੇਕੇ ਚ ਲੈ ਕੇ ਤੁਰ ਪੈਂਦੇ ਤੇ 4 ਪੈਸੇ ਆ ਜਾਣਗੇ। ਗੱਜ ਕੇ ਬੋਲੋ ਸਤਨਾਮ। ਘਰਾਂ ਚ ਸਰੂਪ ਲਿਜਾਣੇ ਨੇ, ਘਰਾਂ ਨੂੰ ਗੁਰੂ ਗ੍ਰੰਥ ਲਿਜਾਣ ਵਾਲੇ ਬਣਾਓ। ਮੱਛੀਆਂ ਤੇ ਆਂਡੇ ਫਰੈਜਾਂ ਚ ਨਹੀਂ ਹੋਣੇ ਚਾਹੀਦੇ, ਸ਼ਰਾਬਾਂ ਦੀਆਂ ਬੋਤਲਾਂ ਨਹੀਂ ਹੋਣੀਆਂ ਚਾਹੀਦੀਆਂ। ਹੁਣ ਕਈਆਂ ਨੇ ਘਰਾਂ ਚ ਪ੍ਰਕਾਸ਼ ਕੀਤਾ ਤੇ ਥੱਲੇ ਆਂਡੇ ਤੇ ਮੀਟ ਭੁੱਜਦਾ, ਚੰਗਾ ਵੀ ਧੂਫ ਦਿੰਦੇ ਆ। ਲੋਕ ਤਾਂ ਮਾਰਦੇ ਹਜ਼ੂਰ, ਘਿਓ ਦੇ ਜੋਤਾਂ ਜਗਾਉਂਦੇ ਆ, ਧੂਫ ਦਿਖਾਉਂਦੇ ਆ, ਸੈਂਟਾਂ ਛਿੜਕਦੇ ਆ, ਅਤਰ ਫਲੇਲ ਛਿੜਕਦੇ ਆ, ਤੁਸੀਂ ਚੰਗੀ ਸੁਗੰਧੀ ਦੇ ਰਹੇ ਹੋ, ਉਸ ਘਰ ਵਿੱਚ ਹੱਡੀਆਂ ਖਿਲਾਰਦੇ ਹੋ। ਮਹਾਰਾਜ ਦੇ ਜਿੱਥੇ ਚਰਨ ਪੈਣੋ ਤਾਂ ਘਰ ਧਰਮਸ਼ਾਲਾ ਬਣਨੀ ਚਾਹੀਦੀ। ਘਰਾਂ ਚ ਪ੍ਰਕਾਸ਼ ਕਰਨਾ ਵਿਧੀ ਅਪਣਾਓ, ਮਰਿਆਦਾ ਨਾਲ ਪ੍ਰਕਾਸ਼ ਕਰਨਾ, ਮਰਿਆਦਾ ਨਾਲ ਸੋਖਾ ਸੁਣ। ਆਪ ਬੜੇ ਕਮਰੇ ਤੇ ਬੜੇ ਬੈੱਡ ਰੱਖਿਓ ਤੇ ਮਹਾਰਾਜ ਨੂੰ ਛੋਟੀ ਜਿਹੀ ਅਲਮਾਰੀ ਚ ਜਾਂ ਪੀੜੇ ਤੇ ਰੱਖਿਆ ਹੁੰਦਾ। ਗੱਜ ਕੇ ਬੋਲੋ ਸਤਨਾਮ। ਕਹਿੰਦੇ ਜੀ ਕਮਰਿਆਂ ਦੀ ਘਾਟ ਹੈ, ਆਪਣੇ ਲਈ ਤੁਹਾਡੇ ਲਈ ਬੜਾ ਕਮਰਾ ਤੇ ਜਿਹਨੂੰ ਗੁਰੂ ਨੇ ਘਰ ਦਿੱਤਾ ਉਹਲੇ ਕਮਰਾ ਜਾਂ ਨੀ, ਇੰਨਾ ਕੀ ਭਾਵ ਹੈ ਨਾ। ਜਲ ਪਾਣੀ ਦਾ ਭੋਗ ਨੀ ਲਾਉਣਾ, ਲੰਗਰ ਦਾ ਨੀ ਲਾਉਣਾ, ਤੇ ਜਦ ਚੁੱਲ੍ਹੇ ਤੇ ਰੋਜ਼ ਮੀਟ ਭੁੱਜਦਾ ਤੇ ਉਹ ਮੀਟ ਵਾਲੀ ਥਾਲੀ ਚ ਮਹਾਰਾਜ ਭੋਗ ਕਿਵੇਂ ਲਾ ਲੈਣਗੇ? ਕਿਸੇ ਗੁਰਦੁਆਰੇ ਆਂਡਾ ਚੜ੍ਹਦਾ ਵੇਖਿਆ, ਮੀਟ ਚੜ੍ਹਦਾ ਵੇਖਿਆ, ਸ਼ਰਾਬ ਚੜ੍ਹਦੀ ਵੇਖੀ ਹੈ, ਜਾਂ ਮੱਛੀਆਂ ਚੜ੍ਹਦੀਆਂ ਵੇਖੀਆਂ? ਕਿਤੇ ਦੁਨੀਆਂ ਦੇ ਗੁਰਦੁਆਰਾ ਵਿਖਾ ਦਿਓ, ਭੋਗ ਲੱਗਦਾ ਲੰਗਰ ਨੂੰ ਤੇ ਕੜਾਹ ਪ੍ਰਸ਼ਾਦ। ਚੜ੍ਹਦੀ ਮਾਇਆ ਵੀ ਚੜ੍ਹਦੀ ਹੈ, ਕੱਪੜੇ ਵੀ ਚੜ੍ਹਦੇ, ਅੰਨ ਵੀ ਚੜ੍ਹਦਾ, ਫਰੂਟ ਮੇਵਾ ਵੀ ਚੜ੍ਹਦਾ ਗੁਰੂ ਘਰ ਚ। ਜੇ ਮਹਾਰਾਜ ਨੂੰ ਇਹ ਚੀਜ਼ਾਂ ਪ੍ਰਵਾਨ ਹੋਣੀਆਂ ਤੇ ਕਿਸੇ ਗੁਰਦੁਆਰੇ ਇਹਨਾਂ ਦਾ ਚੜਾਵਾ ਵੀ ਚੜ੍ਹਨਾ ਚਾਹੀਦਾ ਸੀ, ਕਿਤੇ ਮੀਟ ਨੂੰ ਭੋਗ ਵੀ ਲੱਗਣਾ ਚਾਹੀਦਾ ਸੀ, ਜਿਹੜੇ ਕਹਿੰਦੇ ਦਸਮ ਪਾਤਸ਼ਾਹ ਹੁਕਮ ਦੇਗਾ। ਤੇ ਮਹਾਰਾਜ ਨੇ ਇਹ ਰੀਤੀ ਕਿਉਂ ਨਾ ਚਲਾਈ ਕਿ ਮਹਾਰਾਜ ਦੇ ਹਜ਼ੂਰੀ ਦਾ ਵੀ ਭੋਗ ਲੱਗੇ? ਕਿਸੇ ਗੁਰਦੁਆਰੇ ਇਹ ਸਿਰਫ ਖਾਣ ਵਾਲਿਆਂ ਨੇ ਆਪਣੀਆਂ ਮਨਮਤਾਂ ਬਣਾਈਆਂ। ਸਭ ਤੋਂ ਪਹਿਲਾਂ ਆਹਾਰ ਸ਼ੁੱਧੋ, ਸਤਿ ਵਿਸ਼ੁੱਧਾ, ਸਤਿ ਵਿਸ਼ੁੱਧੋ ਧਰੁਵਾ ਸਿਮਰਤਾ। ਜਿਨ੍ਹਾਂ ਦਾ ਆਹਾਰ ਸੋਧਿਆ ਉਹਨਾਂ ਦਾ ਅੰਤਿਸ਼ਕਰਨ ਸ਼ੁੱਧ, ਜਿਨ੍ਹਾਂ ਦਾ ਅੰਤਿਸ਼ਕਰਨ ਸ਼ੁੱਧ ਉਹਨਾਂ ਦਾ ਮਨ ਸੋਧ, ਜਿਨ੍ਹਾਂ ਦਾ ਮਨ ਸੋਧ ਉਹਨਾਂ ਦੀ ਬੁੱਧੀ ਸੋਧ, ਜਿਨ੍ਹਾਂ ਦੀ ਬੁੱਧੀ ਸੋਧਿਆ ਉਹਨਾਂ ਨੂੰ ਗੁਰਬਾਣੀ ਦਾ ਨਿਰਮਲ ਗਿਆਨ ਹੁੰਦਾ। ਮਲੀਨ ਬੁੱਧ ਇਸ ਗਿਆਨ ਨੂੰ ਨਹੀਂ ਲੈ ਸਕਦੀ। ਜਿਨ੍ਹਾਂ ਨੇ ਆਪਣੇ ਹਿਰਦਿਆਂ ਨੂੰ ਇਹ ਰੱਬ ਦੇ ਰਹਿਣ ਦਾ ਘਰ ਹੈ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਹਾਵਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨਾ ਆਵਾ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਸ਼ਰਾਬਾਂ ਨਾ ਆਂਡਿਆਂ ਨਾ ਪਸ਼ੂਆਂ ਦੇ ਖੂਨ ਨਾ ਹਿਰਦਾ ਰੰਗੀ ਜਾਂਦੇ ਹਾਂ ਤੇ ਦੱਸੋ ਰੱਬ ਰਹੇਗਾ ਕਿੱਥੇ? ਤੁਹਾਡੇ ਘਰ ਕੋਈ ਬੰਦਾ ਜਾਏ, ਉਹਦੇ ਸਿਰ ਚ ਸ਼ਰਾਬ ਦੀ ਬੋਤਲ ਡੋਲ ਦਿਓ, ਭਾਵੇਂ ਉਹ ਪੀਣ ਵਾਲਾ ਵੀ ਹੋ ਫੇਰ ਵੀ ਤੁਹਾਡੇ ਗਲ ਪਊ, ਭਾਵੇਂ ਉਹ ਮਾਸਾਹਾਰੀ ਵੀ ਹੈ ਉਹਦੇ ਤੇ ਖੂਨ ਡੋਲ ਦਿਓ ਪਿਆਲਾ ਤੁਹਾਡੇ ਗਲ ਪਵੇਗਾ, ਉਹਦੇ ਮੂੰਹ ਚ ਹੱਡ ਦੇ ਦਿਓ ਭਾਵੇਂ ਰੋਜ਼ ਹੱਡੀਆਂ ਸੋਫੇ ਤੇ ਬਹਿ ਕੇ ਚਰੁੰਡਦਾ ਪਰ ਤੁਹਾਡੇ ਗਲ ਪਵੇਗਾ। ਤੇ ਜਿਹੜਾ ਸੱਚਾ ਪਾਤਸ਼ਾਹ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੋਇਆ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੋ ਪਕਾਰ, ਉਸ ਰੱਬ ਦੇ ਉੱਤੇ ਗੰਧ ਸਿੱਟਦੇ ਹੈ ਤੇ ਦੱਸੋ ਤੁਹਾਡੇ ਤੇ ਖੁਸ਼ੀ ਕਰੇਗਾ? ਧਿਆਨ ਦਿਓ, ਉਹ ਰੱਬ ਖੁਸ਼ੀ ਕਰੇਗਾ? ਰੱਬ ਤਾਂ ਤੁਹਾਨੂੰ ਮਿਲਿਆ, ਮਿਲੇ ਰੱਬ ਨੂੰ ਤੁਸੀਂ ਕੱਢਣ ਲੱਗੇ ਹੋ ਵੀ ਤੂੰ ਬੈਠਾ ਸਾਡੇ ਵਿੱਚ ਕਿਉਂ ਆ, ਜਾਂ ਦੌੜ ਜਾ ਤੇਰੀ ਇੱਥੇ ਕੋਈ ਲੋੜ ਨਹੀਂ। ਰੱਬ ਨੂੰ ਕਹਿੰਦੇ ਦੌੜ ਜਾ ਸਾਡੇ ਹਿਰਦੇ ਚ ਨਾ ਰਹਿ। ਫੇਰ ਸਾਡੀਆਂ ਮਾਈਆਂ ਸ਼ਿਕਾਇਤ ਕਰਦੀਆਂ, ਸਾਡੇ ਜੀ ਮੁੰਡੇ ਕੁੜੀਆਂ ਕਹਿਣਾ ਨਹੀਂ ਮੰਨਦੇ, ਜਿਨ੍ਹਾਂ ਦੇ ਮੂੰਹ ਨੂੰ ਆਪਾਂ ਖੂਨ ਦਾ ਬਾਟਾ ਲਾ ਤਾ, ਆਂਡੇ ਲਾ ਦਿੱਤੇ, ਮੱਛੀਆਂ ਲਾ ਦਿੱਤੀਆਂ, ਡੱਡੀਆਂ ਲਾ ਦਿੱਤੀਆਂ, ਹੱਡੀਆਂ ਲਾ ਦਿੱਤੀਆਂ, ਉਹ ਕਹਿਣਾ ਕਿਵੇਂ ਮੰਨਣਗੇ? ਜਿਹੜਾ ਬੰਦਾ ਜਾਨਵਰਾਂ ਦਾ ਖੂਨ ਪੀਂਦਾ ਉਹ ਸਾਹੇ ਮਾਂ ਪੇ ਦਾ ਸਗਾ ਕਿੱਥੋਂ ਹੋਜੂ? ਜਿਹੜਾ ਮੀਟ ਖਾਂਦਾ ਉਹਨੂੰ ਸ਼ਰਾਬ ਪੀਂਦਾ ਉਹਨੂੰ ਰਾਕਸ਼ ਕਹਾਂਗੇ? ਰਾਕਸ਼ ਬੰਦਾ ਕਿਸੇ ਦਾ ਸਗਾ ਹੋ ਨਹੀਂ ਸਕਦਾ। ਮਹਾਰਾਜ ਨੇ ਖਾਲਸੇ ਨੂੰ ਦੇਵਤਾ ਬਣਾਇਆ, ਨਾ ਕਿ ਰਾਕਸ਼ ਮਨੁੱਖ ਨਹੀਂ ਬਣਾਇਆ, ਦੇਵਤਾ ਬਣਾਇਆ। ਗੁਰੂ ਗੋਬਿੰਦ ਸਿੰਘ ਨੇ ਆਪਣੇ ਖਾਲਸੇ ਨੂੰ ਦੇਵਤਿਆਂ ਦਾ ਵੱਡਾ ਦੇਵਤਾ, ਗੱਜ ਕੇ ਬੋਲੋ ਸਰ, ਉਹ ਦੇਵਤੇ ਨੀ ਜਿਹੜੇ ਜੰਮਣ ਮਰਨ ਚਾਹੁੰਦੇ, ਉਹ ਦੇਵਤਾ ਬਣਾਇਆ ਜਿਹੜਾ ਜੰਮਣ ਮਰਨ ਲੋਕਾਂ ਦਾ ਕੱਟੇ। ਖਾਲਸੇ ਨੇ ਤਾਂ ਲੋਕਾਂ ਦਾ ਜਨਮ ਮਰਨ ਕੱਟਣਾ। ਧਿਆਨ ਦਿਓ, ਇਸ ਕਰਕੇ ਮੇਰੇ ਵੀਰੋ, ਨੌਜਵਾਨੋ, ਭੈਣੋ, ਭਰਾਵੋ, ਮਤਾਵੋ ਤੇ ਬਜ਼ੁਰਗੋ, ਗੁਰੂ ਨੇ ਕਿਰਪਾ ਤੁਹਾਡੇ ਤੇ ਹੁਣ ਬੜੀ ਕੀਤੀ, ਅੱਗੇ ਨਾ ਤੁਸੀਂ ਕਾਫੀ ਤਰੱਕੀ ਕਰ ਗਏ। ਅੱਜ ਡੰਡਾ ਦਰਬਾਰ ਸਾਹਿਬ ਤੇ ਅਟੈਕ ਹੋਇਆ, ਪਹਿਲਾਂ ਨੀ, ਹੁਣ ਪੱਗਾਂ ਵਾਲੇ ਕਿੰਨੇ, ਦਾੜੀਆਂ ਕੇਸਾਂ ਵਾਲੇ ਕਿੰਨੇ, ਵੈਸ਼ਨੂ ਕਿੰਨੇ ਬਣ ਗਏ, ਬਹੁਤ ਕਿਰਪਾ ਆ। ਪਰ ਮੈਂ ਕਹਿੰਦਾ ਜਿਹੜੀ ਹਾਲੇ ਵਿੱਚ ਕਾਂਗਿਆਰੀ ਆ ਇਹ ਬਣਾ ਰਹੇ, ਗੱਜ ਕੇ ਬੋਲੋ ਸਤਨਾਮ। ਸਾਲਮ ਬੋਲ ਸੁੱਧ ਕਣਕ ਦੇ ਲੱਗੇ, ਜ਼ਿਆਦਾ ਤੋਲ ਤੁਲੇ, ਜ਼ਿਆਦੀ ਕੀਮਤ ਵਧੇ। ਇਸ ਕਰਕੇ ਗੁੱਸਾ ਨਹੀਂ ਕਰਨਾ, ਇਹਨਾਂ ਚੀਜ਼ਾਂ ਨੂੰ ਠੰਡੇ ਦਿਮਾਗ ਨਾਲ ਵਿਚਾਰ, ਕਿਉਂਕਿ ਜਦੋਂ ਬੰਦੇ ਨੂੰ ਕੋਈ ਬੁਰਾਈ ਲੱਗੀ ਹੁੰਦੀ ਹੈ ਨਾ, ਉਹਨੂੰ ਕੁਝ ਤਕਲੀਫ਼ ਮਹਿਸੂਸ ਹੁੰਦੀ ਹੈ। ਜਦੋਂ ਤੁਸੀਂ ਬੁਰਾਈ ਛੱਡੋਗੇ, ਜਿਹੜਾ ਸੁੱਖ ਅਨੁਭਵ ਹੋਊ ਨਾ, ਉਹ ਮੈਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਖੁਦ ਅਨੁਭਵ ਹੋਏਗਾ। ਤੁਸੀਂ ਖੁਦ ਕਹੋਗੇ ਕਿ ਜੋ ਬਾਬੇ ਗੱਲ ਕਹਿੰਦੇ ਸੀ ਸਹੀ ਹੈ, ਜਿਹੜੀ ਗੱਲ ਮੈਂ ਕਹਿੰਦਾ ਇਸ ਗੱਲ ਦਾ ਪ੍ਰਚਾਰ ਤੁਸੀਂ ਕਰਨ ਲੱਗ ਪੈਣਾ ਕਿਸੇ ਦਿਨ, ਤੇ ਅਸੀਂ ਤਾਂ ਭੁੱਲੇ ਹੀ ਰਹੇ। ਕਿਉਂਕਿ ਜ਼ਿੰਦਗੀ ਚ ਉਹ ਬੰਦੇ ਸੁਧਰੇ ਆ ਜਿਹੜੇ ਬੰਦੇ ਰਾਕਸ਼ ਸਨ, ਦਿਨ ਰਾਤ ਕੌਡੇ ਰਾਕਸ਼ ਬਣੇ ਹੋਏ ਸਨ। ਅੱਜ ਕਹਿੰਦੇ ਬਾਬਾ ਜੀ 15 ਸਾਲ ਪਹਿਲਾਂ ਮਿਲ ਜਾਂਦੇ ਤਾਂ ਚੰਗਾ ਸੀ, ਪਹਿਲੀ ਉਮਰ ਵੀ ਅਜਾਈ ਤਾਂ ਨਾ ਜਾਂਦੀ। ਕਿਉਂਕਿ ਦਸਮ ਪਾਤਸ਼ਾਹ ਭਾਈ ਨੰਦ ਲਾਲ ਜੀ ਨੂੰ بہادر شاہ نو مخاطب کر کے کہہ رہے ہیں پچھلی عمر گوائی ایبی ہر کی بھگت نہ کیتی آگے سمجھ چلو نند لالا جو بیتی سو بیتی وہ جڑی پچھلی ایباں چ گوالی انہوں تو چڈو ہونا وہ تو اپنے ہاتھ آنے نے جڑی ہوں برتمان اپنے کول ہے سنبھالو کہ پہلی عمر نہ جا رہے ہری دی بھگتی نہیں کیتی آگے سمجھ چلو نند لالا نند لال نو مخابت کر کے سکھیا تو دے رہا بہادر شاہ نو کہ تیرا پیو یہ کڑی گھول دی تر گیا جیون گوا گیا تم بھی کدے اس راستے نہ تر پے جو بیتی سو بیتی وہ جڑی عمر بیت گئی ہے وہ تو بیت گئے ہاتھ نہیں آنی یہ نہ سمجھو جڑے مونے کونے ہیں پیچھے تو میں تہاڈے نال نفرت کر رہا میں تہاڈے نال پریم زیادہ کر رہا تہاڈے نال پریم کراں گے تو تہاڈا سدھار ہو جی تہاڈے نال نفرت کراں گے یہ نہیں کہ میرا امرتاری نا پریم ساڈا تہاڈے نال سگو ود کیوں تہاڈا سدھار ہو جائے تہاڈے تے ترس بھی آندا کیا ساڈے نوجوان کدھر جا رہے جڑے کلاس چ شامل ہو گئے انہاں تے تے ساڈی خوشی ہے مہارا نے کرپا کیتے کچھ بدو ہے تو جڑے پیچھے جا رہے ہیں انہاں واسطے ہمدردی ہے کہ تسیں بھی آؤ ساڈے بھرا بھنا بنو جو مان سانو گرو دربار چ ملدا تہانوں بھی ملے گج کے بولو ساتھ کہتے الٹا نہ سمجھ لیو سو اس کر کے پیارو یہ ہن ستسنگت آن دیا وچار گرو بابا نانک کرپا کرے پھر یہ جڑی سوجی سمات پراپت ہندی سو سما ہو چکے سو اس کر کے داس اگے نہ جان کیونکہ بچارتا سی کہ مکھ واگ دی ویاخیا کراں پرنتو اج کچھ اپدیش کتھا دے الانکار دی بینتی کیتے کہ سنگت وچ آن جان دی کچھ تلیم تے وچار بھی پراپت ہو جائے اور جڑیاں جڑیاں کمزوریاں سانو منوچتا اور سکھی تو ڈیگ کے گرو تو بے مخ کر رہی ہیں سو انہاں نو سمجھ وچار کے انہاں تو رہت ہو کے گرو دے لڑ لگ کے سو یہ پوتر گربانی دا جڑا گیان ہے ہردے چ بساؤن دے قابل ہو جائیے کیونکہ بھانڈا توئے بیس دھوپ دے بہ تو دودھ کو جاو کیونکہ دودھ پاؤن تو پہلا بھانڈا کوچنا تے صاف کرنا ضروری ہوں اس کر کے جنہ دے صاف ہے وہ تو مہاراج جی کرپا جنہ وچ تروٹی ہے انہاں واسطے تھوڑا ٹائم دینا یہ بھی میرا فرض ہے یہ نہ کہو کہ سانو اج کچھ گیان دا پکھ گھٹ ملیا نہیں آپ گھاٹا پورا کر دیں گے گج کے بولو سر کیونکہ کتھا کرن لگے پھر اوور ٹائم بھی کئی باری لا لیدا سو جدوں پھر ودیارتھی کمزور ہوئے نا پھر اوور ٹائم بھی لونے پیندے ٹیوشن بھی رکھنیا پینے تے ودیارتھیوں بھی شوق ہوندا ساڈے تے ٹائم ماسٹر بد لاوے تے سانو زیادہ وچار پراپت ہون اس کر کے جو گرو نانک دے سنیہے ہیں سات گرو جی آپ ہی سب کچھ دین والے میں تو انہاں دا سنایا ہی تو انہوں سنونا اپنے پلیوں نہیں میں کو گیان دینا یا میں ماسٹر بن کے تو انہوں کو گل نہیں کہنی ماسٹر دی کہی ہوئی گل میں سنونی ہے تے ٹائم بعد بھی لاؤن آپ تیار ہیں پار جے پرورتن آ جائے اونج میں حوصلہ بھی کہ گرو نے کرپا بڑی کیتی اپنے راگی سنگ ہے نا بھائی گرمیل سنگھ تے گرشرن سنگھ وہ کہندے بابا جی تو ہی چنگے آئے ہیں چنگا پونکھا پایا انگلینڈ جدن دے آئے ہوں تھان تھان کتھا ہون لگ پئی ایج کی کتھا والے مہاپرکھ کافی آئے ہو بدوان سو بدوان راگیاں دی بھی لوڑ ہے پرچارکاں دی لوڑ ہے اور گیانیاں دی لوڑ ہے مہاتماں دی لوڑ ہے سارے پکھ کیونکہ راگی گرانتھی سنگھ یہ ساڈا ایک دل ہے جیون ہن ہردا ہن اس کر کے نال نال راگی سنگھ پاٹھی سنگھ انہاں نو اپنا جیون کمائی والا بنانا بھی ات ہے ضروری کیونکہ خالی ٹرک ہوے کھلڈ کھلڈ بھی زیادہ کردا تے بڑکدا بھی زیادہ سپیڈ بنی پھڑدا تے جے لدیا ہوے تے کھڑکا بھی گھٹ کردا تے جتھوں جاندا این دباؤندا ہی جاندا ریس بھی پوری ہو جاندی ਸੋ ਇਸ ਕਰਕੇ ਜੇ ਬਈ ਕਮਾਈ ਵਾਲਾ ਜੀਵਨ ਬਣਾਵਾਂਗੇ ਪ੍ਰਭਾਵ ਪਵੇਗਾ, ਨਹੀਂ ਤਾਂ ਫਿਰ ਖਾਲੀ ਟਰੱਕ ਵਾਲੀ ਖੜ ਖੜ ਜ਼ਿਆਦਾ ਹੁੰਦੀ ਹੈ ਪ੍ਰਚਾਰਕਾਂ ਚ, ਤੇ ਉਹ ਰਸ ਨਹੀਂ ਹੁੰਦਾ। ਖੜ ਖੜ ਉਦੋਂ ਹੀ ਖਤਮ ਹੁੰਦੀ ਹੈ ਜਿਹੜੇ ਲੋਡ ਪੂਰਾ ਲੱਦਿਆ ਹੋਵੇ। ਲੋਡ ਕਿਹੜਾ? ਸ਼ੁਭ ਗੁਣਾਂ ਦਾ ਲੱਦਣਾ ਬੁੱਧੀ ਤੇ। ਇਸ ਕਰਕੇ ਸ਼ੁਭ ਗੁਣ ਜਿਹੜੇ ਉਹ ਅਸੀਂ ਲੋਕਾਂ ਨੇ ਵੀ ਪੈਦਾ ਕਰਨੇ। ਸੋ ਗੁਰੂ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਔਰ ਮਹਾਂਪੁਰਖ ਆਸ਼ੀਰਵਾਦ ਦੇਣ ਤਾਂ ਜੋ ਸਮਤ ਮਿਲੇ, ਸੋਝੀ ਮਿਲੇ। ਸੋ ਮੈਂ ਬੇਨਤੀ ਟਕਸਾਲਾਂ ਦੀ ਕਰਦਾ ਸੀ, ਬਾਬਾ ਦੀਪ ਸਿੰਘ ਦੀ ਟਕਸਾਲ, ਭਾਈ ਮਨੀ ਸਿੰਘ ਦੀ ਟਕਸਾਲ, ਆਪਣੇ ਅੰਮ੍ਰਿਤਸਰ ਸਾਹਿਬ ਭਿੰਡਰਾਂ ਵਾਲੇ, ਇਸ ਤਰ੍ਹਾਂ ਹੋਰ ਵੀ ਬੇਅੰਤ ਗੁਰਸਿੱਖੀ ਦੀਆਂ ਟਕਸਾਲਾਂ ਹਨ ਜਿਹੜੀਆਂ ਥਾਂ ਥਾਂ ਆਪੋ ਆਪਣਾ ਜਿੰਨੀ ਮਹਾਰਾਜ ਨੇ ਸੋਝੀ ਦਿੱਤੀ ਪ੍ਰਚਾਰ ਤੇ ਸੰਚਾਰ ਕਰ ਰਹੀਆਂ ਹਨ, ਉਂਝ ਸਾਰੀਆਂ ਹੀ ਟਕਸਾਲਾਂ ਤੇ ਸੰਪਰਦਾ ਅਭੇਦ ਰੂਪ ਹੈ। ਗੱਜ ਕੇ ਬੋਲੋ ਸਤਿਗੁਰੂ। ਕਿਉਂਕਿ ਬੀਜ ਇੱਕ ਹੁੰਦਾ, ਜੜਾਂ ਕਈ ਹੋ ਜਾਣੀਆਂ, ਤਣਾ ਇੱਕ ਹੁੰਦਾ, ਸ਼ਾਖਾਂ ਕਈ ਹੋ ਜਾਣੀਆਂ, ਔਰ ਬੀਜ ਫੇਰ ਮੁੜ ਕੇ ਉਹ ਹੀ ਪੈਦਾ ਹੋ ਜਾਂਦਾ। ਇਸ ਤਰ੍ਹਾਂ ਸਾਰਿਆਂ ਦਾ ਮੂਲ ਸਰੂਪ ਤਾਂ ਗੁਰੂ ਨਾਨਕ ਸਾਹਿਬ ਹੀ ਹੈ। ਗੁਰੂ ਨਾਨਕ ਸਾਹਿਬ ਤੋਂ ਸਿੱਖੀ ਦੇ ਪ੍ਰਚਾਰ ਦੀਆਂ ਬੇਅੰਤ ਸੰਪਰਦਾਵਾਂ ਔਰ ਟਕਸਾਲਾਂ ਉਹਨਾਂ ਨੇ ਆਪ ਹੀ ਦਸਾਂਤਰਾਂ ਵਿੱਚ ਪ੍ਰਚਾਰ ਕਰਨ ਲਈ ਦੇਸ਼ਾਂ ਵਿੱਚ ਪੈਦਾ ਕੀਤੀਆਂ ਸਨ। ਸੋ ਰਹੋ ਵਿਚਾਰ। ਇਸ ਕਰਕੇ ਪਿਆਰਿਓ ਇਹ ਜ਼ਰੂਰੀ ਬੇਨਤੀਆਂ ਸਨ। ਸੋ ਮੈਂ ਪ੍ਰਬੰਧਕਾਂ ਦਾ, ਰਾਗੀ ਸਿੰਘਾਂ ਦਾ, ਗ੍ਰੰਥੀ ਸਿੰਘਾਂ ਦਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਰਾਗੀ ਸਿੰਘਾਂ ਦਾ ਕੀਰਤਨ ਸੁਣ ਕੇ ਵੀ ਮਨ ਨੂੰ ਖੁਸ਼ੀ ਹੋਈ, ਫਿਰ ਰਾਗਟ ਜੀ ਵੀ ਕਿੱਥੇ ਆ ਪਹੁੰਚੇ। ਸੋ ਇਹਨਾਂ ਤੇ ਵੀ ਕਿਰਪਾ, ਸੋਹਣਾ ਕੀਰਤਨ ਕਰਦੇ, ਸ਼ੌਕ ਬੜਾ ਇਹਨਾਂ ਨੂੰ। ਟਾਈਮ ਦਾ ਵੀ ਇਹਨਾਂ ਨੂੰ ਇੰਨਾ ਨਹੀਂ ਹੁੰਦਾ, ਕਿਉਂਕਿ ਮਹਾਰਾਜ ਨੇ ਕਦ ਕਾਠ ਵੀ ਤਗੜਾ ਦਿੱਤਾ ਨਾ, ਥੱਕਦੇ ਘੱਟ ਹੀ। ਕੱਜ ਕੇ ਬੋਲੋ ਸਤ, ਤੇ ਨਾਲੇ ਨਾਮ ਵੀ ਰਾਕਟ ਹੈ, ਕਿਉਂਕਿ ਰਾਕਟ ਦਾ ਕੰਮ ਹੁੰਦਾ ਆਕਾਸ਼ ਵੀ ਉੱਡਣ। ਸੋ ਇਸ ਕਰਕੇ ਨਾਂ ਵੀ ਠੀਕ ਹੀ ਰੱਖਿਆ ਹੋਇਆ। ਸੋ ਇਸ ਕਰਕੇ ਉਹ ਵੀ ਇਸ ਅਸਥਾਨ ਤੇ ਭਾਈ ਸੇਵਾ ਕਰਦੇ। ਸੋ ਕੱਲ ਨੂੰ ਸੰਗਤਾਂ ਵੱਧ ਆਉਣੀਆਂ ਚਾਹੀਦੀਆਂ। ਵੇਖੋ ਕਿੱਡੀ ਵੱਡੀ ਬਿਲਡਿੰਗ ਆਪਾਂ ਮੁੱਲ ਖਰੀਦੀ, ਕਿੰਨੀ ਮਾਇਆ ਖਰਚੀ, ਤੇ ਜੇ ਆ ਬੇੜਾ ਖਾਲੀ ਜਿਹਾ ਰਹੇ ਤੇ ਸਵਾਦ ਜਿਹਾ ਨਹੀਂ ਨਾ ਆਉਂਦਾ। ਸੋ ਇਸ ਕਰਕੇ ਮੇਰੇ ਵੀਰ, ਇੱਕ ਇੱਕ ਵੀਰ ਨੂੰ ਪ੍ਰੇਰ ਕੇ ਲਿਆਓ, ਭੈਣਾ ਭੈਣਾ, ਕੱਲ ਨੂੰ ਸਾਰਾ ਹਾਲ ਭਰਿਆ ਹੋਣਾ ਚਾਹੀਦਾ। ਸੋ ਮਨ ਵਿੱਚ ਇਸ ਤਰ੍ਹਾਂ ਦਾ ਵਿਚਾਰ ਨਾ ਕਰਿਓ ਕਿ ਸ਼ਾਇਦ ਸਾਨੂੰ ਕੋਈ ਬਚਨ ਲਾ ਕੇ ਕਹਿੰਦੇ। ਇੰਨਾ ਹੁੰਦਾ ਵੀ ਜਿੱਥੇ ਜ਼ਖਮ ਹੋਵੇ, ਲੂਣ ਪੈ ਜਾਏ, ਮਿਰਚ ਪੈ ਜਾਏ ਜਾਂ ਕੱਪੜਾ ਲੱਗ ਜਾਏ, ਤਕਲੀਫ ਜੇ ਹੁੰਦੀ ਹੈ। ਸੋ ਵੈਸੇ ਉਹ ਗੱਲ ਨਹੀਂ, ਜਿਹਦੇ ਮਨ ਚ ਕਮਜ਼ੋਰੀ ਹੋਵੇ, ਕਈ ਵਾਰੀ ਉਹਨੂੰ ਛੱਕ ਪੈ ਜਾਂਦੀ ਹੈ ਵੀ ਸ਼ਾਇਦ ਸੰਤਾਂ ਨੇ ਗੱਲ ਮੈਨੂੰ ਲਾ ਕੇ ਕਹੀ ਹੈ। ਉਹ ਜੋ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿੰਦੇ ਹੁੰਦੇ, ਗੱਲ ਤਾਂ ਉਹ ਹੀ ਹੈ ਜਿਹੜੀ ਸਮੁੱਚੀ ਸੰਗਤ ਨੂੰ ਕਹੀਦੀ ਹੈ। ਗੱਜ ਕੇ ਬੋਲੋ ਸਤ। ਸੋ ਸਾਰੀਆਂ ਸੰਗਤਾਂ ਨੇ ਗੱਜ ਵੱਜ ਕੇ ਇਸ ਹਫ਼ਤੇ ਇਸ ਗੁਰਦੁਆਰੇ ਲਾਭ ਪ੍ਰਾਪਤ ਕਰਨਾ, ਅਤੇ ਦੂਆ ਹਫ਼ਤਾ ਵੀ ਲਿਸਟ ਚ ਦੂਸਰੇ ਅਸਥਾਨ ਤੇ ਹੋਵੇਗਾ। ਸੋ ਉੱਥੇ ਵੀ ਪਹੁੰਚਣਾ, ਵੱਧ ਤੋਂ ਵੱਧ ਸਮਾਂ ਸਤਸੰਗਤ ਚ ਲਾਇਆ ਕਰੋ, ਜੀਵਨ ਵਿੱਚ ਆਈਆਂ ਹੋਈਆਂ ਤਰੁੱਟੀਆਂ ਨਿਵਰਤ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।